ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਾਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਇਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੀ ਉਚਾਰੀ ਦੋਇ ਕਰ ਜੋਰ ਕਰੋ ਚਰਣਾ ਪਰ ਜਾਮ ਸਦਾ ਗੁਰ ਕੋ ਬਲਿਹਾਰੀ ਕੌਣ ਸੁਣੇ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ ਡੰਡੋਤ ਬੰਦਨ ਅਨਕ ਵਾਰ ਸਰਵ ਕਲਾ ਸੁਮਰੱਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਊ ਕੁਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਭਦਰਉ ਸੁਨੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪੁਰਸ਼ੋਤਮ ਪਰੰਪਰਾ ਵਰਨਾਥ ਜੂਲ ਚਰਨ ਮਮ ਬੰਦਨਾ ਧਰ ਕਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ ਜਿਸ ਕਰਨ ਤੇ ਵੜਿਆ ਗੀ ਪਾਵ ਹੈ ਗਤ ਵਿਸ਼ਰਾਮ
ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪਹਿਲਾ ਜਲ ਅਗਨੀ ਕਾ ਬੰਧ ਕੀਆ ਅੰਦਲੇ ਦਹਿਰ ਸਮੂੜ ਕਟਾਇਆ ਰਾਵਣ ਮਹਾਰ ਕਿਆ ਵੱਡਾ ਭਇਆ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇ ਪੂਰ ਰਹਿਆ ਲਿਵਦਾਏ ਸਭ ਧਰਤੀ ਜਲ ਅਗਨੀ ਕਾ ਬੰਧ ਕੀਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਾਜੀ ਨਵਾਜੀ ਗੁਰੂ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਅਪਰ ਅਪਾਰ ਮੇਰ ਕਿਰਪਾਲਤਾ ਦਾ ਸਦਕਾ ਅੰਮ੍ਰਿਤ ਵੇਲੇ ਆਪ ਜੀ ਨੂੰ ਗੁਰੂ ਮਹਾਰਾਜ ਨੇ ਉੱਦਮ ਬਖਸ਼ੇ ਕੀਤਾ ਹੈ ਔਰ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀ ਆ ਕਰਕੇ ਹਾਜ਼ਰੀ ਭਰ ਰਹੇ ਹੋ। ਚੱਲ ਰਹੀ ਅਸਥਾਨ ਦੀ ਮਰਯਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰਜਸ ਔਰ ਆਰੰਭ ਹੋਈ ਹੋਈ ਲੜੀਵਾਰ ਜੋ ਕਥਾ ਹੈ ਇਸ ਦੇ ਵਿਚਾਰ ਆਪ ਹਰ ਰੋਜ਼ ਸ਼ਰਵਣ ਕਰਦੇ ਆ ਰਹੇ ਹੋ। ਅੰਮ੍ਰਿਤ ਵੇਲੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਵਿੱਚੋਂ ਗੁਰੂ ਸ਼ਬਦ ਦੀ ਵਿਆਖਿਆ ਪਿਛਲੇ ਪੈਰ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਤਿਹਾਸ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਆਪ ਇਤਿਹਾਸ ਦੇ ਪ੍ਰਸੰਗ ਸਰਵਣ ਕਰਦੇ ਹੋ। ਗੁਰੂ ਮਹਾਰਾਜ ਦੀ ਮਹਾਨ ਕਿਰਪਾ ਹੋਈ ਹੈ ਇਸ ਨਗਰ 'ਤੇ ਸਤਿਗੁਰੂ ਜੀ ਦੇ ਜਿੱਥੇ ਜਿੱਥੇ ਵੀ ਚੋਈ ਕੀਤੇ ਹਨ ਅੱਜ ਵੀ ਉਹ ਇਤਿਹਾਸਕ ਸਥਾਨ ਸੁਭਾਵਮਾਨ ਹਨ। ਦੂਰ ਦੁਰਾਡਿਓਂ ਸੰਗਤਾਂ ਆ ਕੇ ਗੁਰੂ ਮਹਾਰਾਜ ਦੇ ਪਾਵਨ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਕੇ ਗੁਰੂ ਮਹਾਰਾਜ ਦੇ ਇਤਿਹਾਸ ਨੂੰ ਸਰਵਣ ਕਰਦੇ ਹੋਏ ਸਮੇਂ ਨੂੰ ਸਫਲ ਬਣਾਉਂਦੇ ਹਨ। ਅੰਮ੍ਰਿਤ ਵੇਲੇ ਜੋ ਨਿਯਮ ਬਣਾਇਆ ਹੈ ਉਸੇ ਦੇ ਅਨੁਸਾਰ ਗੁਰੂ ਮਹਾਰਾਜ ਦੀ ਕਥਾ ਜਿਹੜੀ ਹੈ ਇਸੇ ਲੜੀ ਵਿੱਚ ਚੱਲ ਰਹੀ ਹੈ। ਗੌੜੀ ਰਾਗ ਜੋ ਸੀ ਉਹ ਸੰਪੂਰਨ ਹੋ ਗਿਆ ਹੈ। ਪਿਆਸਾ ਰਾਗ ਜਿਹੜਾ ਉਹ ਆਰੰਭ ਹੈ। ਇਸ ਸ਼ਬਦ ਦੇ ਵਿੱਚ ਗੁਰੂ ਮਹਾਰਾਜ ਪਰਮੇਸ਼ੁਰ ਦੀ ਮਹਾਨਤਾ ਦੱਸਦੇ ਹੈ ਕਿ ਜੇ ਉਸਨੇ ਕੋਈ ਇਸ ਤਰ੍ਹਾਂ ਇੱਕ ਕੋਈ ਕਰਮ ਕੀਤਾ ਤਾਂ ਉਹਦੇ ਨਾਂ ਦੀ ਕੋਈ ਵਿਸ਼ੇਸ਼ਤਾ ਵੱਧ ਨਹੀਂ ਜਾਂਦੀ। ਉਹ ਪਹਿਲਾਂ ਹੀ ਮਹਾਨ ਹੈ। ਇਹ ਸ਼ਬਦ ਵਿੱਚ ਕੁਝ ਪ੍ਰਾਣਕ ਦ੍ਰਿਸ਼ਟਾਂਤ ਦੇ ਕੇ ਸਮਝਾਉਣਗੇ ਕਿਉਂਕਿ ਜਦੋਂ ਵੀ ਕੋਈ ਵਚਨ ਸਮਝਾਇਆ ਜਾਏ ਕੋਈ ਪ੍ਰਮਾਣ ਕੋਈ ਸਾਖੀ ਕੋਈ ਦ੍ਰਿਸ਼ਟਾਂਤ ਦੇਣਾ ਪੈਂਦਾ ਹੈ। ਭਾਵੇਂ ਕਈ ਵਚਨ ਜਿਹੜੇ ਆ ਉਹ ਪਹਿਲੇ ਕਿਸੇ ਸਮੇਂ ਵਿੱਚ ਹੋ ਚੁੱਕੇ ਹੁੰਦੇ ਆ ਪਰ ਜਗਿਆਸੂ ਦੇ ਦਿਮਾਗ ਵਿੱਚ ਜਿਹਨ ਵਿੱਚ ਕੋਈ ਵਚਨ ਬਹਿ ਜਾਏ ਉਹਨੂੰ ਸਮਝਾਉਣ ਲਈ ਫਿਰ ਕੋਈ ਵਰਤਮਾਨ ਸਮੇਂ ਦੇ ਕੋਈ ਭੂਤਕਾਲ 'ਚ ਹੋਇਆ ਦ੍ਰਿਸ਼ਟਾਂਤ ਉਹ ਦੇ ਕਰਕੇ ਸਮਝਾਇਆ ਜਾਂਦਾ ਹੈ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਪੁਰਾਣਕ ਜਿਹੜੀਆਂ ਕਹਾਣੀਆਂ ਉਹਨਾਂ ਦੇ ਕੋਈ ਅੰਸ਼ ਲਏ ਹੈ ਭਾਵੇਂ ਉਹਨਾਂ ਦੇ ਨਾਲ ਕੋਈ ਖਾਸ ਗੁਰਮਤ ਦਾ ਪ੍ਰਯੋਜਨ ਨਹੀਂ ਪਰ ਸਮਝਾਉਣ ਵਾਸਤੇ ਉਹ ਸਾਖੀ ਦੇ ਵਿੱਚੋਂ ਲਿਆ ਕਿ ਇਸ ਤਰ੍ਹਾਂ ਕੋਈ ਦ੍ਰਿਸ਼ਟਾਂਤ ਹੈ ਜਾਂ ਕੋਈ ਹੋਰ ਵੀ ਬਹੁਤ ਸਾਰੇ ਪ੍ਰਮਾਣ ਜਿਹੜੇ ਉਹ ਮੌਕੇ 'ਤੇ ਅਤੇ ਜਿਹੜਾ ਵੀ ਸਮੇਂ ਦੇ ਨਾਲ ਟੁੱਕਦਾ ਹੋਵੇ ਉਹ ਸਮਝਾਉਣ ਵਾਸਤੇ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਸਕੂਲੀ ਕਿਤਾਬਾਂ ਵਿੱਚ ਵੀ ਹੈ ਇੱਕ ਲੂੰਬੜੀ ਸੀ ਇੱਕ ਕਾਂ ਸੀ ਜੋ ਕਾਂ ਦੇ ਮੂੰਹ ਵਿੱਚ ਕੋਈ ਕਿਸੇ ਪਦਾਰਥ ਦੀ ਬੋਟੀ ਸੀ ਅਤੇ ਅਖੇ ਲੂੰਬੜੀ ਦਾ ਮਨ ਰਚਾਇਆ ਹੋਇਆ ਸੀ ਕਿ ਹੁਣ ਉਹ ਬ੍ਰਿਕਸ਼ 'ਤੇ ਬੈਠਾ ਸੀ ਉਹ ਨੀਚੇ ਧਰਤੀ 'ਤੇ ਸੀ ਉਹਨੂੰ ਕਿਵੇਂ ਮਿਲੇ ਤਾਂ ਉਸਨੇ ਅਖੇ ਕਿਹਾ ਕਿ ਪੇਹੇ ਮੀਆਂ ਕੱਬੇ ਤੇਰਾ ਗਲਾ ਬਹੁਤ ਵਧੀਆ ਤੂੰ ਮੈਨੂੰ ਗਾ ਕੇ ਸੁਣਾ। ਅਖੇ ਉਹ ਬੋਲਣ ਲੱਗ ਪਿਆ ਵਡਿਆਈ 'ਚ ਆਇਆ ਤੂੰ ਬੋਟੀ ਡਿੱਗ ਗਈ ਉਹ ਖਾ ਕੇ ਤੁਰਦੀ ਹੋਈ ਉਹਨਾਂ ਤਾਂ ਲੂੰਬੜੀ ਕੋਈ ਇਸ ਤਰ੍ਹਾਂ ਗੱਲ ਕਰਦੀ ਹੈ ਅਤੇ ਨਾ ਕੋਈ ਕਾਂ ਅਲਾਪਚਾਰੀ ਕਰਦਾ ਕਹਾਣੀ ਤੋਂ ਝੂਠੀ ਹੈ। ਉਹਦਾ ਜਿਹੜਾ ਰਿਜ਼ਲਟ ਕੱਢਿਆ ਤਾਤਪਰਜ ਉਹ ਹੈ ਵੀ ਲਾਲਚ ਬੁਰੀ ਬਲਾ ਹੈ। ਹੁਣ ਲਾਲਚ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਉਹ ਫੋਕੀ ਵਡਿਆਈ ਫਸ ਗਿਆ ਉਹ ਬੋਟੀ ਖਾ ਕੇ ਤੁਰਦੀ ਹੋਈ। ਇਸ ਤਰ੍ਹਾਂ ਜਿਹੜੀਆਂ ਆਮ ਸਕੂਲਾਂ 'ਚ ਵੀ ਹੋਰ ਵੀ ਇਸ ਤਰ੍ਹਾਂ ਦੀਆਂ ਬਹੁਤ ਕਹਾਣੀਆਂ ਕਹਾਉਣੀਆਂ ਹੈ ਅਤੇ ਉਹ ਜਿਹੜੀ ਪੜ੍ਹਾਈ ਹੁੰਦੀ ਹੈ ਭਾਵੇਂ ਉਹਦੇ ਨਾਲ ਉਹਨਾਂ ਦਾ ਕੋਈ ਗਹਿਰਾ ਸੰਬੰਧ ਹੋਵੇ ਜਾਂ ਨਾ, ਪਰ ਉਹ ਬੱਚੇ ਦੇ ਦਿਮਾਗ ਵਿੱਚ ਗੱਲ ਸਮਝ ਪੈ ਜਾਏ, ਸਮਝਾਉਣ ਵਾਸਤੇ ਉਹ ਕਹਾਣੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਜੋ ਧਾਰਮਿਕ ਸ਼ਾਸਤਰ ਹੈ, ਇਹਨਾਂ ਦੇ ਅੰਦਰ ਵੀ ਜੋ ਬਹੁਤ ਸਾਰੇ ਦ੍ਰਿਸ਼ਟਾਂਤ ਉਹ ਪਿਛਲੇ ਜਿਹੜੇ ਭੂਤਪੂਰਵ ਪਹਿਲਾਂ ਹੋਏ ਹੈ ਜਾਂ ਵਰਤਮਾਨ ਵਿੱਚ ਹੋ ਰਹੇ ਹੈ, ਉਹ ਸਮਝਾਉਣ ਵਾਸਤੇ ਵਰਤੇ ਜਾਂਦੇ ਹੈ। ਅਸਲੀ ਜਿਹੜਾ ਤਾਤਪਰਜ ਹੈ ਉਹਦਾ ਆਪਣਾ ਵਜੂਦ ਜਾਂ ਸਰੂਪ ਜਿਹੜਾ ਉਹ ਵੱਖਰਾ ਹੀ ਹੁੰਦਾ। ਇੱਥੇ ਵੀ ਹੁਣ ਕੁਝ ਪੁਰਾਣਕ ਸਾਖੀਆਂ ਹੈ, ਕਹਾਣੀਆਂ, ਇਹ ਭਾਗਵਤ ਪੁਰਾਣ ਦੇ ਵਿੱਚ ਹੈ ਕਿ ਉਹ ਜਿਹੜਾ ਇਸ ਤਰ੍ਹਾਂ ਦਾ ਕ੍ਰਿਸ਼ਨ ਜੀ ਦੇ ਜੀਵਨ ਦੇ ਵਿੱਚ ਉਹ ਪ੍ਰਸੰਗ ਹੈਗੇ ਆ, ਜੋ ਮਹਾਰਾਜ ਨੇ ਇੱਥੇ ਪਰਮੇਸ਼ਰ ਦੀ ਵਡਿਆਈ ਵਾਸਤੇ ਦੱਸਿਆ। ਉੱਥੇ ਹੁਣ ਜਿਨ੍ਹਾਂ ਨੇ ਉਹ ਵਿਆਸ ਸਾਧਕਾਂ ਨੇ ਪ੍ਰਸੰਗ ਲਿਖੇ ਆ, ਉਹ ਲਿਖ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸ਼੍ਰੀ ਰਾਮ ਚੰਦਰ ਜੀ ਨੇ ਇਸ ਤਰ੍ਹਾਂ ਕੀਤਾ, ਇਹਦੇ ਨਾਲੋਂ ਵੱਡੇ ਹੋਏ, ਕ੍ਰਿਸ਼ਨ ਜੀ ਨੇ ਇਹ ਕੀਤਾ, ਉਹਦੇ ਨਾਲੋਂ ਵੱਡੇ ਸੀ। ਅਤੇ ਹੁਣ ਗੁਰੂ ਮਹਾਰਾਜ ਦੱਸਦੇ ਵੀ ਜਿਹੜਾ ਇਸ ਤਰ੍ਹਾਂ ਇੱਕੜ ਦੁੱਕੜ ਗੱਲਾਂ ਕਰਨੇ ਨਾਲ ਤੁਕ ਵਡਿਆਈ ਨਹੀਂ, ਅਤੇ ਜਿਹੜਾ ਪਰਮੇਸ਼ਰ ਆ ਉਹ ਤਾਂ ਇਹਨਾਂ ਗੱਲਾਂ ਤੋਂ ਪਹਿਲਾਂ ਵੀ ਵੱਡਾ ਹੀ ਹੈ, ਫਿਰ ਵੀ ਵੱਡਾ ਹੀ ਰਹਿਣਾ। ਅਤੇ ਉਹ ਦਿਸ਼ਟਾਨ ਦੇ ਕੇ ਪਰਮੇਸ਼ਰ ਦੀ ਜਿਹੜੀ ਮਹਾਨਤਾ ਉਹਨੂੰ ਮਹਾਰਾਜ ਪ੍ਰਗਟ ਕਰਕੇ ਦੱਸਣਗੇ। ਸੋ ਸਾਰੀਆਂ ਸੰਗਤਾਂ ਭਾਈ ਮਨਵਿਰਤੀ ਦੀ ਇਕਾਗਰਤਾ ਵਾਸਤੇ ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ
ਜੀ। ਸ਼੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪਹਿਲਾ।
ਆਸਾ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪਾਵਨ ਰਸਨਾ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਪਾਉਣ ਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਧ ਕੀਆ।
ਇਹ ਜਿੰਨੀ ਵੀ ਸ੍ਰਿਸ਼ਟੀ ਹੈ ਇਹਦੀ ਰਚਨਾ ਕਿਸ ਤਰ੍ਹਾਂ ਹੋਈ, ਕਿਵੇਂ ਹੋਈ, ਹੁਣ ਜਿਹੜੇ ਭੂਗੋਲਕ ਖਗੋਲਕ ਵਾਲੇ ਹੈ ਉਹਨਾਂ ਦੀ ਆਪਣੀ ਸੋਚ ਹੈ, ਵਿਗਿਆਨੀਆਂ ਦੀ ਆਪਣੀ ਸੋਚ ਹੈ, ਜਿਹੜੇ ਨਾਸਤਕ ਲੋਕ ਆ ਉਹਨਾਂ ਦੀ ਸੋਚ ਆਪਣੀ ਹੈ, ਚਾਰ ਬਾਕੀ ਹੈ ਜਿਹੜੇ ਉਹ ਤਾਂ ਇਹ ਗੱਲ ਕਰਦੇ ਹਨ ਵੀ ਕੋਈ ਪਰਮਾਤਮਾ ਨਹੀਂ ਹੈ, ਇਹ ਸ੍ਰਿਸ਼ਟੀ ਦਾ ਪ੍ਰਭਾਵ ਇਸ ਤਰ੍ਹਾਂ ਹੀ ਚੱਲਿਆ ਆ ਰਿਹਾ। ਜਿਸ ਤਰ੍ਹਾਂ ਅੰਨ ਤੋਂ ਅੰਨ ਪੈਦਾ ਹੋ ਗਿਆ, ਘਾਹ ਤੋਂ ਘਾਹ ਪੈਦਾ ਹੋ ਗਿਆ, ਇਸ ਤਰ੍ਹਾਂ ਜੀਵ ਜੰਤੂ ਇੱਕ ਦੂਜੇ ਤੋਂ ਪੈਦਾ ਹੋ ਰਹੇ ਹੈ, ਮਨੁੱਖ ਤੋਂ ਇਹ ਮਨੁੱਖਾਂ ਦੀ ਸ੍ਰਿਸ਼ਟੀ ਹੋ ਗਈ, ਉਹਨਾਂ ਦਾ ਤਾਂ ਇਹ ਖਿਆਲ ਹੈ। ਕੁਝ ਐਸੇ ਹੈ ਥੋੜ੍ਹਾ ਸੂਖਸ਼ਮ ਵੱਲ ਚਲੇ ਜਾਂਦੇ ਆ, ਉਹ ਕਹਿੰਦੇ ਅਣੂਆਂ ਪਰਮਾਣੂਆਂ ਤੋਂ ਹੋਈ ਹੈ, ਉਜਲੇ ਇੱਕ ਦੂਜੇ ਪਰਮਾਣੂ ਰਲੀ ਜਾਂਦੇ ਹੈ, ਉਹ ਤੋਂ ਗਾਹਾਂ ਫਿਰ ਇਸ ਤਰ੍ਹਾਂ ਇਹ ਸਿਰਜਣਾ ਹੋਈ ਜਾਂਦੀ ਹੈ। ਅਤੇ ਕੋਈ ਪੁਰਖ ਤੋਂ, ਕੋਈ ਪ੍ਰਕਿਰਤੀ ਤੋਂ ਮੰਨ ਰਿਹਾ, ਕਈਆਂ ਦਾ ਖਿਆਲ ਹੈ ਵੀ ਕੋਈ ਦੇਵੀ ਹੈ ਉਸਨੇ ਇਹ ਪੈਦਾ ਕੀਤੀ ਹੈ। ਇਸ ਤਰ੍ਹਾਂ ਜਿਹੜੇ ਕੋਈ ਤੱਤਾਂ ਤੋਂ ਮੰਨ ਰਹੇ ਹੈ ਵੀ ਤੱਤਾਂ ਦੁਆਰਾ ਸ੍ਰਿਸ਼ਟੀ ਪੈਦਾ ਹੋਈ ਹੈ, ਕਈਆਂ ਦਾ ਖਿਆਲ ਹੈ ਵੀ ਮਾਇਆ ਤੋਂ ਹੋਈ ਹੈ। ਇਹ ਜੁਦਾ ਜੁਦਾ ਜਿੰਨੀ ਜਿੰਨੀ ਕਿਸੇ ਦੀ ਬੁੱਧੀ ਹੈ ਉਹਦੇ ਮੁਤਾਬਕ ਉਹ ਘੋੜੇ ਭਜਾ ਰਹੇ ਹੈ। ਅਤੇ ਮਹਾਰਾਜ ਦੇ ਨਾਲ ਵੀ ਚਰਚਾ ਐਸੀ ਹੋਈ ਹੈ ਅਤੇ ਸ੍ਰੀ ਜਪਜੀ ਸਾਹਿਬ 'ਚ ਇਹ ਪਾਠ ਆਉਂਦਾ ਹੈ 21ਵੀਂ ਪੌੜੀ 'ਚ ਕਿ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੇ ਸੋਈ ਕਿਵ ਘਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਉਹ ਕਹਿੰਦਾ ਮੈਂ ਪਿੱਛੇ ਨਾ ਰਹਿ ਜਾਂ, ਮੈਂ ਜ਼ਿਆਦਾ ਸਿਆਣਾ। ਉਹ ਫਿਰ ਕੋਈ ਆਪਣੇ ਡੀਂਗ ਮਾਰ ਦਿੰਦਾ, ਨਹੀਂ ਇਸ ਤਰ੍ਹਾਂ ਨਹੀਂ ਮੈਂ। ਮਹਾਰਾਜ ਕਹਿੰਦੇ ਵੀ ਉਸ ਵੇਲੇ ਉਹਦਾ ਸਰੀਰ ਤੇ ਕੋਲ ਕੋਈ ਹੈ ਨਾ ਸੀ। ਜਦੋਂ ਸ੍ਰੇਸ਼ਟ ਜੀ ਬਣੇ ਉਹਨੂੰ ਦੇਖਿਆ ਕਿਵੇਂ ਬਣਾਈ ਹੈ ਅਤੇ ਦੱਸ ਦੇਵੇ, ਅਤੇ ਦਸਮ ਪਾਤਸ਼ਾਹ ਜੀ ਦਾ ਵੀ ਵਚਨ ਹੈ, ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੇ ਤੇਤੀ, ਤੁਮਰਾ ਲਖਾ ਨਾ ਜਾਹੇ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ। ਅਤੇ ਬਾਕੀ ਆਪੋ ਆਪਣੇ ਢੰਗ ਦੇ ਨਾਲ ਬੜੇ ਬੜੇ ਗ੍ਰੰਥ ਲਿਖੇ ਆ, ਬੜੀ ਬੜੀਆਂ ਕਿਤਾਬਾਂ ਲਿਖੀਆਂ ਆ, ਇਹਦੇ 'ਤੇ ਬੜੀ ਬਹਿਸ ਵੀ ਕਰਦੇ ਆ। ਸੋ ਇਸ ਵਾਸਤੇ ਗੁਰੂ ਮਹਾਰਾਜ ਉਹ ਸਾਰੇ ਸ਼ੰਕਿਆਂ ਦੀ ਨਿਵਿਰਤੀ ਦੇ ਵਿੱਚ ਵਚਨ ਕਰਦੇ ਆ ਕਿ ਉਸ ਮਾਲਕ ਨੇ ਪੜ੍ਹੋ,
ਪੌਣ ਪਾਏ ਧਰੀ ਸਭ ਧਰਤੀ
ਸੱਚ ਹੈ ਤੇ ਪਵਨਾ ਪਾਇਆ ਪਵਨੇ ਤੇ ਜਲ ਹੋਏ ਜਲ ਤੇ ਤਿਰ ਭਵਨ ਸਾਜਿਆ ਘੱਟ ਘੱਟ ਜੋਤ ਸਮੋਏ। ਪਹਿਲਾਂ ਤਾਂ ਮਹਾਮਾਇਆ ਤਾਂ ਕੀ ਹੈ, ਛਾਇਆ। ਅਤੇ ਜਿਸ ਤਰ੍ਹਾਂ ਇਨਸਾਨ ਦੀ ਸ਼ਾਨ ਸ਼ਾਨ ਨਾਲ ਚੱਲਦੀ ਹੈ, ਇਸ ਤਰ੍ਹਾਂ ਈਸ਼ਵਰੀ ਮਾਇਆ ਜਿਹੜੀ ਹੈ ਉਹ ਉਹਦੇ ਅਧੀਨ ਉਹਦੇ ਹੁਕਮ 'ਚ ਹੀ ਹੈ। ਮਾਇਆ ਦੇ ਤਿੰਨ ਗੁਣ ਹੈ, ਸਤੋਗੁਣ, ਰਜੋ ਅਤੇ ਤਮ। ਫਿਰ ਇਸ ਤੋਂ ਪੰਜਾਂ ਤੱਤਾਂ ਦੀ ਰਚਨਾ ਹੋ ਗਈ, ਆਕਾਸ਼, ਵਾਯੂ, ਅਗਨੀ, ਜਲ ਅਤੇ ਧਰਤੀ। ਇਹ ਪੰਜ ਤੱਤ ਹੋ ਗਏ। ਪੰਜਾਂ ਤੱਤਾਂ ਦੇ ਪੰਜ ਸੂਖਸ਼ਮ ਵਿਸ਼ੇ ਹੈ। ਆਕਾਸ਼ ਤੋਂ ਸ਼ਬਦ ਹੈ, ਹਵਾ ਤੋਂ ਸਪਰਸ਼ ਹੈ, ਅਤੇ ਅੱਗੇ ਆ ਗਿਆ ਆਕਾਸ਼, ਵਾਯੂ, ਅਗਨੀ। ਅੱਗ ਤੋਂ ਤੇਜ ਹੈ, ਜਲ ਤੋਂ ਰਸ ਹੈ, ਧਰਤੀ ਤੋਂ ਗੰਧ ਹੈ। ਫਿਰ ਇਹਨਾਂ ਦਾ ਪੰਚੀਕਰਨ ਕੀਤਾ, ਭਾਵ ਜਿਹੜਾ ਇੱਕ ਤੱਤ ਮੁੱਖ ਰੱਖਿਆ ਉਹਨਾਂ ਦਾ ਅੱਧਾ ਅੱਧਾ ਭਾਗ ਦੂਜੇ ਦੂਜੇ ਤੱਤ ਨਾਲ ਮਿਲਾ ਦਿੱਤਾ, ਉਹ ਮਿਸ਼ਰਣ ਜਿਲੇ ਹੋਇਆ। ਅਤੇ ਫਿਰ ਇਸ ਤਰ੍ਹਾਂ ਦੀ ਗਾਂ ਤੇ ਗਾਂ ਜਿਵੇਂ ਹੁਣ ਕੋਈ ਚੂਰਨ ਬਣਾਇਆ, ਉੱਤੇ ਲਿਖਿਆ ਹਿੰਗ ਆਦਿ ਅਸ਼ਟਕ, ਸਿੱਧਾ ਲਿਖਦਾ ਹਿੰਗ ਬਾਸ਼ਟਕ। ਅਤੇ ਜੇ ਉਹਦਾ ਸੰਧੀ ਛੇਦ ਕਰੀਏ ਫਿਰ ਬਣੇਗਾ ਹਿੰਗ ਆਦਿ ਅਸ਼ਟਕ। ਹਿੰਗ ਤੋਂ ਲੈ ਕੇ ਇਹ 7 ਚੀਜ਼ਾਂ ਹੋ ਰਿਹਾ, 8 ਚੀਜ਼ਾਂ ਨਾਲ ਇਹ ਬਣਿਆ, ਅਸ਼ਟ ਨਾਮ 8 ਦਾ। ਅਤੇ ਨਾਮ ਪ੍ਰਮੁੱਖ ਹਿੰਗ ਦਾ ਲਿਆ ਦਿੱਤਾ, ਜੇ ਤਾਂ ਇਕੱਲੀ ਹਿੰਗ ਹੁੰਦੀ ਅਤੇ ਉਹ ਹਿੰਗ ਸੀ, ਉਹ ਚੂਰਨ ਨਹੀਂ ਸੀ। ਅਤੇ ਜਦੋਂ ਉਹਦੇ 'ਚ ਦੂਜੀਆਂ ਚੀਜ਼ਾਂ ਮਿਲਾਈਆਂ ਉਹ ਇਹ ਚੂਰਨ ਬਣ ਗਿਆ। ਪੇਟ 'ਚ ਦਰਦ ਆ, ਗੈਸ ਗੂਸ ਪੈਦਾ ਹੁੰਦੀ ਹੈ, ਉਹਦੇ ਲਈ ਉਹ ਬੜਾ ਲਾਭਦਾਇਕ ਹੈ, ਕਿਉਂਕਿ ਜਦੋਂ ਉਹਨਾਂ ਚੀਜ਼ਾਂ ਦਾ ਮਿਸ਼ਰਣ ਹੋਇਆ ਨਾ ਉਹ ਇੱਕ ਨਵੀਂ ਵਸਤੂ ਬਣ ਗਈ। ਇਸੇ ਤਰ੍ਹਾਂ ਹੁਣ ਜਿਵੇਂ ਤਿੰਨ ਗੁਣ ਸੀ ਉਹ ਇਕੱਲੇ ਰਹਿੰਦੇ ਤੋਂ ਉਹਨਾਂ ਦਾ ਆਪਣਾ ਆਪਣਾ ਪ੍ਰਭਾਵ ਸੀ, ਪੰਜ ਤੱਤ ਜਿਹੜੇ ਸੀ, ਅਤੇ ਜਦੋਂ ਇਹਨਾਂ ਦਾ ਮਿਸ਼ਰਣ ਕੀਤਾ ਅਤੇ ਉਸਨੇ ਫਿਰ ਇਹਨਾਂ ਨੱਤਵ ਪ੍ਰਕਾਰ ਦੀ ਜਿਹੜੀ ਸ੍ਰਿਸ਼ਟੀ ਹੈ ਉਹਦੀ ਰਚਨਾ ਕੀਤੀ ਹੈ। ਜਿਵੇਂ ਹੁਣ ਉਹ ਪਰਜਾਪਾਤਿਆ ਘੁੰਮਿਆਰ ਆ, ਅਤੇ ਉਹ ਮਿੱਟੀ ਦੇ ਭਾਂਡੇ ਬਣਾਉਂਦਾ, ਮਿੱਟੀ ਦਾ ਇੱਕੋ ਹੀ ਹੈ, ਚੱਕ ਡੰਡਾ ਤੋਂ ਲਾਟੂ ਜਿਹਾ ਵੀ ਇੱਕੋ ਹੀ ਹੈ। ਅਤੇ ਉਹ ਫਿਰ ਉਹਦੇ ਦਿਮਾਗ ਵਿੱਚ ਜਿਸ ਤਰ੍ਹਾਂ ਦਾ ਖਿਆਲ ਹੈ ਉਹ ਫਿਰ ਉਸ ਤਰ੍ਹਾਂ ਦੇ ਉਹ ਭਾਂਡੇ ਜਿਹਾ ਘੜੀ ਜਾਂਦਾ, ਉਹਨਾਂ ਦਾ ਰੰਗ ਰੂਪ ਬਨਾਵਟ ਜਿਹੜੀ ਹੈ ਉਹ ਵੀ ਵੱਖਰੀ ਵੱਖਰੀ ਹੈ, ਉਹਨਾਂ ਦੀ ਕੀਮਤ ਵੀ ਵੱਖਰੀ ਵੱਖਰੀ ਹੈ। ਇਸ ਤਰ੍ਹਾਂ ਇਹ ਜਿਹੜੀ ਪੰਜਾਂ ਤੱਤਾਂ ਦੀ ਮਿੱਟੀ ਹੈ ਇੱਕੋ ਹੀ ਹੈ, ਉਹ ਪਰਮੇਸ਼ਰ ਹੈ ਜਿਹੜਾ ਉਹ ਵੀ ਵੱਡਾ ਭਾਰੀ ਪਰਜਾ ਪਾਤਿਆ ਨਾ, ਹੁਣ ਵੀ ਫਿਰ ਨਾਨਾ ਪ੍ਰਕਾਰ ਦੀ ਇਹ ਸ੍ਰਿਸ਼ਟੀ ਬਣਾਈ ਹੋਈ ਹੈ। ਅਤੇ ਚੇਤਨ ਸੱਤਾ ਵੀ ਇੱਕ ਹੈ, ਪੰਜ ਤੱਤ ਵੀ ਇੱਕ ਹੈ, ਉਹਨਾਂ 'ਚ ਹੁਣ ਵਸਤੂ ਕਿਸ ਤਰ੍ਹਾਂ ਦੀ ਹੈ, ਉਹ ਜਿਹੋ ਜਿਹਾ ਵਿਅਕਤੀ ਹੈ ਭਾਂਡੇ 'ਚ ਉਹੋ ਜਿਹੀ ਚੀਜ਼ ਪਾ ਲੈਂਦਾ ਨਾ, ਜੇ ਤਾਂ ਉਹ ਇੱਕ ਭਾਂਡਾ ਚਲੇ ਜਾਏ ਸ਼ਰਾਬ ਕੱਢਣ ਵਾਲਿਆਂ ਕੋਲ, ਉਹ ਤਾਂ ਫਿਰ ਘੜਿਆਂ 'ਚ ਮਿੱਟੀ 'ਚ ਲਾਹਣ ਪਾਏਗਾ ਨਾ, ਕਸੂਰਿਆਂ 'ਚ ਵੀ ਪੀਣ ਵਾਸਤੇ। ਅਤੇ ਗੁਰਮੁਖ ਕੋਲ ਚਲੇ ਜਾਏ ਉਹਦੇ 'ਚੋਂ ਰਸ ਅੰਮ੍ਰਿਤ ਕੋਈ ਹੋਰ ਚੰਗੇ ਪਦਾਰਥ ਵੀ ਪਾ ਸਕਦਾ। ਇਸ ਤਰ੍ਹਾਂ ਇਹ ਭਾਂਡੇ ਬਣਾਏ ਗਏ ਆ, ਇਹਦੇ 'ਚ ਫਿਰ ਉਹ ਸੰਗਤ ਕੁਸੰਗਤ ਦੇ ਪ੍ਰਭਾਵ ਨਾਲ ਇਹ ਸਰੀਰਾਂ ਰੂਪੀ ਬਰਤਨਾਂ 'ਚ ਅਸੀਂ ਕੀ ਭਰਨਾ ਆਪਣੇ ਅੰਤਸ਼ਕਰਨ ਵਿੱਚ, ਉਹ ਫਿਰ ਉਸੇ ਤਰ੍ਹਾਂ ਦਾ ਹੀ ਬਣਦਾ ਜਾਂਦਾ, ਉਹਦੀ ਪ੍ਰਕਿਰਤੀ ਉਹਦੇ ਕਰਮ ਕਰਤੱਵ ਉਸ ਤਰ੍ਹਾਂ ਦੇ ਬਣ ਜਾਂਦੇ ਆ। ਇਸ ਤਰ੍ਹਾਂ ਕਹਿੰਦੇ ਆਕਾਸ਼ ਪੈਦਾ ਕੀਤਾ, ਹਵਾ ਕੀਤੀ, ਅਧਿਆਹਾਰ ਕਰਨਾ ਪਏਗਾ। ਹੁਣ ਇੱਥੇ ਸਿੱਧਾ ਲਿਖਿਆ ਪੌਣ, ਕਿਉਂਕਿ ਪੌਣ ਤੋਂ ਪਹਿਲਾਂ ਕੀ ਸੀ? ਆਕਾਸ਼, ਆਕਾਸ਼ ਅਤੇ ਧਰਤੀ ਦੇ ਦਰਮਿਆਨ ਇਹ ਸਾਰੇ ਪੌਣ ਫੈਲੀ ਹੋਈ ਹੈ ਨਾ, ਇਸ ਤਰ੍ਹਾਂ ਗਵਾਰੇ ਵਿੱਚ ਹਵਾ ਭਰੀ ਹੁੰਦੀ ਹੈ, ਇਸੇ ਤਰ੍ਹਾਂ ਹੀ ਹੈ। ਔਰ ਇਹਦੇ ਦੁਆਰਾ ਹੀ ਇਹ ਸਾਰਾ ਇਹ ਸਤੰਭ ਬਣਿਆ ਹੋਇਆ। ਪੌਣ ਪਾਏ, ਪੌਣ ਪੈਦਾ ਕਰਕੇ ਫਿਰ ਇਹ ਧਰਤੀ ਜਿਹੜੀ ਸੀ, ਪਹਿਲਾਂ ਆਕਾਸ਼ ਹੋ ਗਿਆ, ਆਕਾਸ਼ ਤੋਂ ਹਵਾ ਹੋ ਗਈ, ਹਵਾ ਤੋਂ ਫਿਰ ਅੱਗ ਹੋ ਗਈ, ਅਤੇ ਫਿਰ ਪਾਣੀ ਹੋ ਗਿਆ, ਫਿਰ ਅੱਗੇ ਧਰਤੀ ਹੋ ਗਈ। ਇਹ ਫਿਰ ਪੰਜਾਂ ਤੱਤਾਂ ਦੇ ਸੁਮੇਲ ਦੁਆਰਾ ਇਹ ਸਾਰੀ ਰਚਨਾ ਉਸਨੇ ਕਰ ਦਿੱਤੀ ਹੈ।
ਅੰਬਲੇ ਦਹਿਜ ਸਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਭਇਆ।
ਪਿੱਛੇ ਹਲੇ ਅੱਧੀ ਪੰਕਤੀ ਰਹਿ ਗਈ, ਫਿਰ ਪੜੋ।
ਜਲ ਅਗਨੀ ਕਾ ਬੰਦ ਕੀਆ,
ਜਲ ਅਤੇ ਅੱਗ ਇਹ ਤਾਂ ਵਿਰੋਧੀ ਤੱਤ ਹਨ। ਵੈਸੇ ਜੇ ਅੱਗ ਅਤੇ ਪਾਣੀ ਪਾਓ ਬੁੱਝ ਜਾਂਦੀ ਹੈ, ਪਰ ਉਹ ਪਰਮੇਸ਼ਰ ਦੀ ਕੋਈ ਲੀਲਾ ਐਸੀ ਹੈ, ਇਹਨਾਂ ਨੂੰ ਉਸਨੇ ਆਪਣੇ ਕਿਵੇਂ ਬੰਦੇਜ ਨਿਯਮ ਵਿੱਚ ਬੰਨਿਆ ਹੋਇਆ। ਹੁਣ ਦਰੱਖਤ ਦੇ ਵਿੱਚ ਲੱਕੜ ਵਿੱਚ ਅੱਗ ਵੀ ਹੈਗੀ ਹੈ, ਪਾਣੀ ਵੀ ਹੈਗਾ, ਜੇ ਉਹ ਸੁੱਕ ਵੀ ਜਾਏ ਅੱਗ ਫਿਰ ਵੀ ਮੌਜੂਦ ਹੈ, ਅੱਗ ਸਾੜਦੀ ਨਹੀਂ। ਜਦੋਂ ਆਪਾਂ ਉਹ ਪ੍ਰਚੰਡ ਕਰ ਦਿੰਦੇ ਹਾਂ ਅਤੇ ਉਹ ਅੱਗ ਸਾੜਦੀ ਹੈ। ਹੁਣ ਪੱਥਰ ਜਾੜਿਆ, ਉਹ ਧਰਤੀ ਦਾ ਤੱਤ ਉਹਦੇ 'ਚ ਵਿਸ਼ੇਸ਼ ਹੈ, ਅਤੇ ਪੱਥਰ ਨੂੰ ਆਪਾਂ ਤੀਲ ਲਾਈਏ ਤਾਂ ਅੱਗ ਨਹੀਂ ਨਾ ਲੱਗੇਗੀ, ਲੱਗ ਜਾਵੇਗੀ, ਨਹੀਂ ਲੱਗਦੀ ਨਾ, ਕਿਉਂ? ਤਾਂ ਉਹਦੇ 'ਚ ਧਰਤੀ ਦਾ ਤੱਤ ਵਿਸ਼ੇਸ਼ ਹੈ। ਜਿਸ ਤਰ੍ਹਾਂ ਪੁਰਖ ਹੈ, ਇਹਦੇ 'ਚ ਪੰਜ ਤੱਤ ਪੂਰੇ ਹੈ, ਕਈਆਂ 'ਚ ਚਾਰ ਤੱਤ ਹੈ, ਕਈਆਂ 'ਚ ਤਿੰਨ ਤੱਤ ਹੈ, ਕਈਆਂ 'ਚ ਦੋ ਹੈ, ਕਈ ਇੱਕ ਤੱਤ ਹੈ। ਜਿਸ ਤਰ੍ਹਾਂ ਹੁਣ ਕਿਸੇ ਦੇ ਦਰੱਖਤ 'ਤੇ ਕੋਈ ਕਬਜ਼ਾ ਕਰ ਲੈ, वो केस करेगा तो उन्हें पैसे पूसे दे के जान छुट जाएगी, तो मज गां मार दो, वो कहेंगे भाई ये मज दे बच्चे मज दो जान जिन्नी कीमत दी मज आ उन्हें पैसे दो। इस तरह ही जे हूँ बंदा मार दो बंदे बटे बंदा थोड़ी दिता जाता, उन्हें बहुत बड़ी सजा, सजाए मौत फांसी भी है उम्र कैद भी है, क्योंकि ये पांच तत् है। इस तरह साड़ी खाद खुराक है, हूँ कोई इंसान खाण तो बिना रह तो सकता नहीं, खाना है जिंदे रहने वास्ते, शरीर की तंदुरुस्ती लई कुछ प्रकृति ने ऐसिया चीज़ा पैदा कीतियां जिदे च हिंसा घट है तो इनू जीवन मिल सकता। तो जे किसी की जान लैके आपां अपनी जान की रक्षा करते हैं तो हुण जिन्हां विच दरख्त वढ दिंदे आ वो बढ़न तो बाद भी कई दिन रहा उन्होंने गड दौ फिर आ तूत तत् जाए फिर जम पे फुल पट गए राख दो फिर लग जाते बंदा बढ़ दौ बंदा मुड़ के थोड़ी जमदा। इस तरह है कि खाद खुराक का भी में है कि कुछ ना कुछ हिंसा तो चलती है, पर जिन्ना को बोझ घट चुकया जाए जो उन्ना हो बहुत वधिया। तो जे फिर इंसान इंसान का खून पी के ही अपना पेट भरता वो तो फिर पाप की पंड बहुत ज़्यादा चकेगा ना। इस वास्ते सियाने पुरश जड़े है वो फिर जिन्ना क पाप तो बचा जाए बचने की कोशिश करते रे न अचेत पाप से डर रहे। इस तरह जोड़ा पुरख है ये पांच तत्तां की रचना पूरी है, इस करके ये अंदर बुद्धि ते विचार भी है। बाकी जड़े हुण जड़ जोनियां उन्हां दी विचार किन्नी है, हुण पत्थर च विचार की हो दराखत दे अंदर, ते जड़े बाकी दुपाए छुपाए है इन्हां च कुछ विचार है वो सिर्फ इन्नी कही है खाण तक सौण तक बच्चे पैदा करन तक लड़न भिड़न तक कही है। तो जे हुण उन्हां नूं कही है ग्रंथां दा जां वेदां शास्त्रां दा गुरबाणी दा ज्ञान लै लो थोड़ी पशु लै सकदे जां पंछी लै लैणगे वो मनुष्य लै सकदा। इस वास्ते हुण उह परमेश्वर दी रचना देख के बड़ा आश्चर्य भी हो जाता है। तो पातशाह कहिंदे वी विरोधी तत् जिहड़े सी इन्हां नूं उसने जल अग्नि का बंद किया, जल अग सी दुए विरोधी तत् सी एक दुए तो एक दुआ इन्हां नूं बंदेज दे बनण विच किवें बन्निया ये करता पुरख आप ही जाणदा। हुण देखो साडा शरीर आ नासां दे द्वार भी खुले आ, मूँह भी खुला, रोमां राहीं भी इस तरह होर इंद्रिय जाणू। हुण उह साडे अंदर पौन हवा फिट कीती है जिहनूं आपां प्राण कह दिंदे आ, उह किवें फिट उहनूं कीते आ, ये किसी साइंसदान ने फिट कीते आ जां मालक परमेश्वर ने कीते आ। तो जदों प्राण वायु की गंढ खुल जाती है तो मुरदा हो जाता। डॉक्टर कई बार ऑपरेशन करते हैं पेट चाक कर देंगे उस वासां की गंढ हाले भी काम कर रही गंढ हैगी ना, ये फिर भी जीवित है। पेट चाक किया होया रसौलियाँ रसूलियाँ हो जानियाँ जां कैंसर बहुत बढ़ टोक करते हैं ते देख लो जीवत है उन्होंने भी इस चीज़ का है वह भी हैरान होंगे। ये मालक की रचना कह सी कि जिस वेले ਉਸਨੇ ਇਹਨੂੰ ਸੰਸਾਰ ਤੋਂ ਵਿਦਾਇਗੀ ਦੇਣੀ ਹੈ, ਬਿਲਕੁਲ ਤੰਦਰੁਸਤ ਵੀ ਹੋਵੇ। ਜਦੋਂ ਪ੍ਰਾਣਾਂ ਦੀ ਵੰਡ ਖੁੱਲ ਜਾਂਦੀ ਹੈ, ਇਹਨੂੰ ਕੋਈ ਜਿੰਦਾ ਰੱਖ ਸਕਦਾ? ਉਹ ਹੁਣ ਪ੍ਰਾਣਾਂ ਦੀ ਗੰਢ ਕਿਵੇਂ ਦਿੱਤੀ ਹੋਈ ਹੈ ਇਹ ਮਾਲਕ ਹੀ ਜਾਣਦਾ। ਸੋ ਇਸ ਵਾਸਤੇ ਇਸ ਤਰ੍ਹਾਂ ਵਿਰੋਧੀ ਤੱਤ ਜਿਹੜੇ ਆ ਉਹਨਾਂ ਨੂੰ ਹੁਣ ਕਿਵੇਂ ਰੱਖਿਆ? ਹੁਣ ਦੇਖੋ ਪਾਣੀ ਹੈ ਅਤੇ ਸੱਤ ਸਮੁੰਦਰ ਇਕੱਠੇ ਬਣ ਗਏ, 999 ਦਰਿਆ ਤੋਂ ਸੱਤ ਸਮੁੰਦਰ ਬਣ ਗਏ। ਉਹ ਫਿਰ ਗੜਾੜ ਆ ਜਿੰਨਾ ਕੁ ਆਪਾਂ ਹੁਣ ਤਾਂ ਲੋਕਾਂ ਨੂੰ ਭੁੱਲੀ ਜਾਂਦਾ ਪੁਰਾਣਾ ਕੰਮ, ਦੇਖਣਾ ਪੈਂਦਾ ਵੀ ਭਈਏ ਹੁਣ ਗੰਨੇ ਕਿਵੇਂ ਪੀੜਦੇ ਕਾਢਦੇ ਆ। ਜੱਟਾਂ ਨੇ ਤਾਂ ਕੰਮ ਛੱਡ ਹੀ ਦਿੱਤਾ ਨਾ, ਵੀ ਕਿਹੜਾ ਸਿਆਪਾ ਕਰਦਾ ਫਿਰ? ਜਿਹੜੇ ਨਵੇਂ ਆ ਜਵਾਕੜੇ ਜਵਾਕੜੀਆਂ, ਇਹ ਤਾਂ ਹੁਣ ਇੰਟਰਨੈੱਟ 'ਤੇ ਦੇਖਿਆ ਕਰਨ ਵੀ ਗੰਨਾ ਕਿਹੋ ਜਿਹਾ ਹੁੰਦਾ, ਗੁੜ ਕਾਹਦੇ ਨਾਲ ਲੱਗਦਾ। ਅਸੀਂ ਸਭ ਕੁਝ ਭੁੱਲੀ ਜਾਂਦੇ ਹਾਂ। ਉਹ ਹੁਣ ਸਾਧ ਸੰਗ ਜਿੰਨਾ ਕੁ ਹੋ ਉਹਨੂੰ ਚੁੱਭਾ ਕਹਿੰਦੇ ਹੁੰਦੇ ਸੀ, ਜਿੱਥੇ ਕੜਾਹੇ ਵਿੱਚ ਰਸ ਕਾੜੀ ਜਾਂਦੀ ਸੀ। ਗੜਾੜ ਕਹਿੰਦੇ ਇੰਨਾ ਕਿਹਾ, ਉਹਦੇ ਵਿੱਚ ਸੱਤ ਸਮੁੰਦਰ ਪੈਂਦੇ ਆ ਧਾਰ ਬਣ ਕੇ, ਇਹ ਦੇਖ ਲਓ ਪਾਣੀ 'ਚ ਹੀ ਹੈ। ਉਹਦੇ 'ਚ ਇੰਨੀ ਅੱਗ ਰੱਖੀ ਹੈ ਜਿਵੇਂ ਤਵੇ ਥੱਲੇ ਅੱਗ ਤੇਜ਼ ਵਾਲੀ ਹੋਵੇ, ਪਾਣੀ ਦੀ ਇੱਕ ਬੂੰਦ ਪਵੇ ਅਤੇ ਸੜਨ ਲੱਗਿਆਂ ਦੇਰੀ ਨਹੀਂ ਲੱਗਦੀ। ਉਹ ਗੜਾੜ ਵਿੱਚ ਇੰਨੀ ਅੱਗ ਆ, ਉਹਨੂੰ ਬੜਬਾਗ ਨਹੀਂ ਕਹਿੰਦੇ ਆ, ਜਿਵੇਂ ਇੱਕ ਬੂੰਦ ਸੜ ਜਾਂਦੀ ਇਉਂ ਪਾਣੀ ਉਹ ਸੜੀ ਜਾਂਦਾ। ਹੁਣ ਦੇਖੋ ਇਹ ਦਰਿਆ ਹਰ ਵੇਲੇ ਵਗੀ ਜਾਂਦੇ ਆ, ਸਮੁੰਦਰ ਵਿੱਚ ਪਈ ਜਾਂਦੇ ਆ। ਉਹ ਜਿਹੜੀ ਅੱਗ ਆ ਉਹ ਸਮੁੰਦਰ ਨੂੰ ਲੈਵਲ ਵਿੱਚ ਰੱਖਦੀ ਆ। ਜੇ ਉਹ ਅੱਗ ਨਾ ਹੋਵੇ ਤਾਂ ਹੁਣ ਕਿੰਨਾ ਕੁ ਪਾਣੀ ਸਮੁੰਦਰ ਸੰਭਾਲ ਲਊਗਾ? ਕਈ ਵਾਰੀ ਜ਼ਿਆਦਾ ਮੀਂਹ ਪੈ ਜਾਂਦਾ, ਫਿਰ ਸਮੁੰਦਰ ਵੀ ਤੂਫਾਨ ਆ ਜਾਂਦਾ, ਬੜੀ ਤਬਾਹੀ ਕਰਦਾ ਹੈ। ਕਈ ਵਾਰੀ ਹੁਣ ਜਿਵੇਂ ਉਹ ਠੰਡ ਅਮਰੀਕਾ 'ਚ ਤਬਾਹੀ ਕਰ ਰਹੀ ਹੈ, 122 ਮੀਲ ਦੀ ਰਫ਼ਤਾਰ ਨਾਲ ਉਹ ਹਨੇਰੀ ਆਈ ਹੈ ਸੀ, ਲੋਕਾਂ ਦੇ ਬੂਹੇ ਬੰਦ ਹੋਏ ਪਏ ਆ, ਉਡਾਨਾਂ ਜਿਹੜੀਆਂ ਬੰਦ ਹੋਈਆਂ ਪਈਆਂ, ਕਿਉਂਕਿ ਮਾਲਕ ਦੇ ਰੰਗ ਨਿਆਰੇ ਹੈ। ਇਸ ਕਰਕੇ ਹੁਣ ਮਹਾਰਾਜ ਕਹਿੰਦੇ ਵੀ ਦੇਖੋ, ਕਹਿੰਦੇ ਜੀ ਸਾਇੰਸ ਨੇ ਬੜਾ ਕੰਮ ਕੀਤਾ, ਵੀ ਸਾਇੰਸਦਾਨ ਨੂੰ ਬੁੱਧੀ ਕਹਿਣ ਦਿੱਤੀ, ਜਿਹਨ ਬੁੱਧੀ ਦਿੱਤੀ ਉਹਦਾ ਨਾਂ ਹੀ ਨਹੀਂ ਲੈਂਦੇ। ਅਤੇ ਹੁਣ ਆਹ ਸਾਡੀ ਸਰੀਰ ਦੀ ਰਚਨਾ ਕਿਵੇਂ ਕੀਤੀ ਹੈ, ਪਾਣੀ ਦੀ ਇੱਕ ਬੂੰਦ ਤੋਂ ਕਿਵੇਂ ਇਹ ਬਣਾਇਆ, ਅੰਗ ਪ੍ਰਤੰਗ ਬਣਾਏ ਆ, ਫਿਰ ਉਹਦੇ ਕਰਮਾਂ ਦਾ ਫਲ ਰੇਖਾ ਰੂਖਾ ਸਾਰਾ, ਮੱਥੇ ਦੀਆਂ ਹੱਥਾਂ ਦੀਆਂ ਪੈਰਾਂ ਦੀਆਂ ਸਾਰਾ ਹਿਸਾਬ ਕਿਤਾਬ ਇਹਦਾ ਬਣਾ ਕੇ ਨਾਲੇ ਰੋਜ਼ ਨਮਚਾ ਭੇਜਿਆ ਹੈ। ਗੱਜ ਕੇ ਬੋਲੋ
ਸਤਨਾਮ
ਪਿਆ ਤੂੰ ਕਰਦਾ ਆਇਆ। ਜਿਹੜੇ ਸਮਝ ਵਾਲੇ ਚੰਗੇ ਸਿਆਣੇ ਪੁਰਸ਼ ਉਹ ਦੇਖ ਕੇ ਦੱਸ ਦਿੰਦੇ ਸਾਰਾ। ਸੋ ਇਸੇ ਤਰ੍ਹਾਂ ਕਹਿੰਦੇ ਜਿਹੜਾ ਮਾਲਕ ਹੈ ਉਸਨੇ ਹੁਣ ਸਾਡੇ ਸਰੀਰ 'ਚ ਵੀ ਅੱਗ ਹੈਗੀ ਹੈ, ਉਹਦਾ ਨਾਂ ਜਠਰਾਗਨੀ ਹੈ, ਜਿਹੜਾ ਸਾਡਾ ਖਾਧਾ ਪੀਤਾ ਸਾਰਾ ਹਜ਼ਮ ਕਰਦੀ ਹੈ। ਥੋੜ੍ਹਾ ਜਿਹਾ ਭੋਜਨ ਨਾ ਮਿਲੇ ਤਾਂ ਦੇਖ ਲਓ ਕਿਵੇਂ ਅੰਦਰ ਖੋਹ ਪੈਣ ਲੱਗ ਜਾਂਦੀ ਕਿ ਨਹੀਂ। ਮਾਤਾ ਦੇ ਪੇਟ 'ਚ ਵੀ ਹੈ, ਜਿਹੜੇ ਹੁਣ ਬੱਚੇ ਦਾ ਜਨਮ ਹੋਇਆ ਉਸ ਅੱਗ ਨੇ ਉਹਦਾ ਖਾਧਾ ਪੀਤਾ ਤਾਂ ਸਾਰਾ ਭਸਮਾਂ ਭੂਤ ਕਰੀ ਗਈ, ਇਹਦੀ ਰੱਖਿਆ ਕਿਵੇਂ ਹੋਈ? ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿਤੁਮ ਰੱਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹਦੀ ਬੜੀ ਅਸਚਰਜ ਲੀਲਾ, ਇਹ ਵਿਰੋਧੀ ਤੱਤ ਸੀ ਉਹਦਾ ਕੈਸਾ ਬੰਦੇਜ ਨਿਜਮਿਆ, ਜਿਹਦੇ ਬੰਨਣ ਵਿੱਚ ਇਹਨਾਂ ਵਿਰੋਧੀ ਤੱਤਾਂ ਨੂੰ ਉਸਨੇ ਕਿਸ ਤਰ੍ਹਾਂ ਬੰਨਿਆ ਹੋਇਆ ਹੈ।
ਅੰਦਲੇ ਦਾ ਸਮੂੰਡ ਕਟਾਇਆ,
ਪੜ੍ਹ ਦਿਓ ਅੱਗੇ,
ਰਾਵਣ ਮਾਰ ਕਿਆ ਵੱਡਾ ਪਿਆ।
ਕਹਿੰਦੇ ਜੀ ਹੁਣ ਇਤਰੇ ਤੇ ਯੁਗ ਦੀ ਕਹਾਣੀ ਦਾ ਦ੍ਰਿਸ਼ਟਾਂਤ ਦਿੱਤਾ ਰਮਾਇਣ ਦਾ, ਸਮਝ ਲਓ ਵੀ ਰਾਮ ਚੰਦਰ ਜੀ ਨੇ ਆਪਣੇ ਰਾਵਣ ਨੂੰ ਮਾਰਿਆ, ਇਹ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ। ਉਹ ਜਿਵੇਂ ਹੁਣ ਰਮਾਇਣ ਦੀ ਕਥਾ ਚੱਲਦੀ ਰਹੀ, ਸਵਾ ਮਹੀਨਾ ਚੱਲਦੀ ਰਹੀ, ਕਹਿਣ ਲੱਗੇ ਵੀ ਕੀ ਸੁਣਿਆ, ਹੁਣ ਆਮ ਵੀ ਇੱਥੇ ਇਵੇਂ ਹੀ ਹਨ ਵੀ ਅੱਜ ਕਥਾ 'ਚ ਕੀ ਸੁਣ ਕੇ ਆਏ ਹਾਂ, ਕਹਿੰਦੇ ਉਹਦਾ ਚੇਤਾ ਨਹੀਂ, ਦੱਸਦੇ ਨਹੀਂ ਕੁਛ ਵੀ, ਸੁਣਦੇ ਰੋਜ਼ ਬਿਰਲੇ ਆ ਜਿਹਨਾਂ ਨੂੰ ਕੋਈ ਚੇਤਾ ਰਹਿੰਦਾ, ਬਾਕੀਆਂ ਦਾ ਉਨਾ ਕੁ ਚਿਰ ਹੀ ਆ ਬਸ। ਜਿਵੇਂ ਪੱਥਰ ਪਾਣੀ 'ਚ ਰੱਖਿਆ ਜਿੰਨਾ ਚਿਰ ਪਿਆ, ਗਿੱਲਾ ਕੱਢਿਆ ਫਿਰ ਸੁੱਕਾ। ਆਮ ਸਰੋਤਿਆਂ ਨੂੰ ਪੁੱਛੇ ਵੀ ਕੀ ਸੁਣ ਕੇ ਆ, ਦੱਸਦੇ ਹੀ ਨਹੀਂ ਕੁਛ ਵੀ, ਬਿਰਲੇ ਬਿਰਲੇ ਹੈ ਜਿਹੜੇ ਕੋਈ ਬਚਨ ਯਾਦ ਰੱਖਦੇ ਆ ਜਾਂ ਉੱਤੇ ਫਿਰ ਅਮਲ ਉਮਲ ਕਰਦੇ ਆ। ਉਹ ਹੁਣ ਸਾਧ ਸੰਗਤ ਜੀ, ਅਤੇ ਖੇਰ ਮੈਂ ਉਹਨਾਂ 'ਚ ਕੀ ਸੁਣਿਆ, ਉਹ ਇੱਕ ਬੋਲਿਆ ਕਹਿੰਦਾ ਸੁਣਨਾ ਸੁਣਾਉਣਾ ਕੀ ਸੀ, ਗੱਲ ਤਾਂ ਬੜੀ ਛੋਟੀ ਜਿਹੀ ਸੀ। ਪੰਡਿਤ ਨੇ ਐਵੇਂ ਸਵਾ ਮਹੀਨੇ ਲੋਕਾਂ ਨੂੰ ਕਾਠ ਮਾਰ ਛੱਡਿਆ, ਇਹ ਕੀ ਗੱਲ ਸੀ? ਕਹਿੰਦੇ ਗੱਲ ਸਿਰਫ ਇੰਨੀ ਸੀ, ਰਾਮ ਰਾਮ ਰਾਮੜਾ, ਉਸਨੇ ਉਸੀ ਦੀ ਸੀਤਾ ਖੋਲ੍ਹੀ, ਉਸਨੇ ਖੋਲ੍ਹਿਆ ਗਾਮੜਾ। ਇੰਨੀ ਗੱਲ ਹੀ ਸੀ, ਐਵੇਂ ਸਵਾ ਮਹੀਨਾ ਪੰਡਿਤ ਲਗਾ ਰਿਹਾ, ਉਹਨੇ ਸ਼ਗਨ ਛਕਾਉਣ ਦਾ ਹੀ ਢੰਗ ਬਣਾਇਆ ਹੋਇਆ ਸੀ। ਆਮ ਲੋਕਾਂ ਦਾ ਤਾਂ ਇੰਨਾ ਕੀ ਹੁੰਦਾ, ਅਤੇ ਸਿਆਣੇ ਸਮਝਣ ਵਾਲੇ ਸਮਝਦੇ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਹੁਣ ਉਹ ਅਤੇ ਜੇ ਕੋਈ ਮੂਰਖ ਦੁਸ਼ਟ ਵਿਰਤੀ ਦਾ ਹੋਏ, ਤੂੰ ਰਮੈਣ 'ਚੋਂ ਕੀ ਸੁਣਿਆ? ਕਹਿੰਦਾ ਕਿਸੇ ਦੀ ਜਨਾਨੀ ਕੱਢ ਕੇ ਲੈ ਜਾਣੀ ਚਾਹੀਦੀ ਹੈ, ਰਾਵਣ ਜੂ ਲੈ ਗਿਆ ਸੀ। ਉਹ ਇਹੋ ਜਿਹੀ ਕਈ ਕਥਾ ਸੁਣਦੇ, ਅਸਲੀਅਤ ਤੋਂ ਬਹੁਤ ਦੂਰ ਰਹਿੰਦੇ। ਮਹਾਂਭਾਰਤ ਦੀ ਸੁਣ ਲਈ, ਉਹ ਜੀ ਦੁਰਯੋਧਨ ਨੇ ਆਪਣੀ ਭਰਜਾਈ ਵਿਪੜਦ ਕੀਤੀ ਸੀ, ਇਹ ਕਿਹੜੇ ਘੱਟ ਹੈ ਦੁਰਯੋਧਨ ਤੋਂ? ਅੱਜ ਕੱਲ੍ਹ ਤਾਂ ਬਹੁਤ ਦੁਰਯੋਧਨ ਪੈਦਾ, ਹੁਣ ਤਾਂ ਰਾਵਣਾਂ ਦੁਰਯੋਧਨਾਂ ਦਾ ਅੰਤ ਹੀ ਕੋਈ ਨਹੀਂ, ਅਖਬਾਰਾਂ ਪੜ੍ਹ ਪੜ੍ਹ ਦੇਖ ਲਓ, ਕੋਈ ਹੈ ਅੰਤ ਸ਼ੁਮਾਰ? ਜੋ ਹੋ ਰਿਹਾ ਪਿੱਛੇ ਆਸਟ੍ਰੇਲੀਆ ਤੋਂ, ਉਹ ਲੜਕੀ ਆ ਕਿ ਆਪਣੇ ਦੇਸ਼ ਜਾਓ, ਅਤੇ ਆ ਜੱਟਾਂ ਦਾ ਅੰਦੋਲਨ ਸੀ, ਜੋ ਕੁਛ ਹੋਇਆ, ਕੋਈ ਕਹਿਣ ਸੁਣਨ ਵਾਲਾ ਹੈ? ਹੁਣ ਕਿਹੜੇ ਰਾਵਣ ਹੈ ਨਹੀਂ, ਹੁਣ ਦੁਰਯੋਧਨ ਹੈ ਨਹੀਂ, ਬਹੁਤ ਬੈਠੇ ਹੈ। ਸੋ ਇਸ ਵਾਸਤੇ ਗੁਰੂ ਮਹਾਰਾਜ ਦੱਸਦੇ ਆ ਕਿ ਰਾਵਣ ਨੂੰ ਕਹਿੰਦੇ ਮਾਰਿਆ, ਸਾਰੀ ਰਮਾਇਣ ਇਸੇ ਦੁਆਲੇ ਘੁੰਮ ਰਹੀ ਹੈ ਕਿ ਸ਼੍ਰੀ ਰਾਮ ਚੰਦਰ ਜੀ ਨੂੰ ਬਨਵਾਸ ਹੋਇਆ, 14 ਸਾਲ ਉਹ ਜੰਗਲਾਂ 'ਚ ਰਹੇ, ਆਖਰੀ ਸਾਲ ਸੀ ਜਦੋਂ ਨਾਸਕ ਗਏ, ਉੱਥੇ ਰਾਵਣ ਦੇ ਭਰਾਵਾਂ ਖਰ ਦੁੱਖਣ ਦਾ ਰਾਜ ਸੀ। ਸੂਰਪਨਖਾ ਨੇ ਆ ਕੇ ਕੋਈ ਇਸ ਤਰ੍ਹਾਂ ਦੀ ਕਿਰਿਆ, ਫਿਰ ਉਹ ਰਾਵਣ ਕੋ ਜਾ ਕੇ ਪਿੱਟੀ ਕਿ ਮੇਰਾ ਅਪਮਾਨ ਕੀਤਾ, ਅਤੇ ਰਾਵਣ ਜਿਹੜਾ ਸੀ ਸੀਤਾ ਉਠਾ ਕੇ ਲੈ ਗਿਆ। ਫਿਰ ਵਿੱਚ ਵਿਚੋਲਗੀ ਵੀ ਪਈ, ਟਾਲਾ ਹੋ ਜਾਏ ਨਾ ਹੋਈ ਵਿਚੋਲਗੀ ਸਫਲ, ਅਖੀਰ ਯੁੱਧ ਹੋਇਆ ਅਤੇ ਰਾਵਣ ਮਾਰਿਆ ਗਿਆ। ਹੁਣ ਪਾਤਸ਼ਾਹ ਕਹਿੰਦੇ ਜੇ ਕਿ ਜੇ ਇੱਕ ਰਾਵਣ ਨੂੰ ਮਾਰਨ ਦੇ ਨਾਲ ਪਰਮੇਸ਼ਰ ਦੀ ਵਡਿਆਈ ਹੋਈ ਹੈ, ਇਹ ਕੋਈ ਉਹਦੀ ਬਹੁਤੀ ਵੱਡੀ ਵਡਿਆਈ ਨਹੀਂ? ਆ ਬਾਕੀ ਸ੍ਰਿਸ਼ਟੀ ਨੂੰ ਜਮਾ ਕੌਣ ਰਿਹਾ, ਟਕਾ ਕੌਣ ਰਿਹਾ ਅਤੇ ਮਾਰ ਕੌਣ ਰਿਹਾ? ਇਹ ਸਾਰੀ ਖੇਲ ਤਾਂ ਉਹਦੇ ਹੱਥ 'ਚ ਹੀ ਹੈ ਨਾ। ਅਤੇ ਪਰਮੇਸ਼ਰ ਨੂੰ ਜੇ ਇੱਕ ਰਾਵਣ ਨੂੰ ਮਾਰਨਾ ਕਹੀਏ ਵੀ ਉਹ ਵੱਡਾ ਹੋ ਗਿਆ, ਰਾਵਣ ਨੂੰ ਮਾਰਨ ਤੋਂ ਪਹਿਲਾਂ ਕੋਈ ਰੱਬ ਛੋਟਾ ਥੋੜ੍ਹੀ ਸੀ, ਉਹ ਤਾਂ ਉਦੋਂ ਵੀ ਵੱਡਾ ਹੀ ਸੀ। ਹਾਂਜੀ, ਰਾਵਣ ਮਾਰ ਕਿਆ ਵੱਡਾ ਪਿਆ, ਰਾਵਣ ਨੂੰ ਮਾਰ ਕੇ ਕੋਈ ਜ਼ਿਆਦਾ ਵੱਡਾ ਨਹੀਂ ਹੋ ਗਿਆ ਹੈ।
ਕਿਆ ਉਪਮਾ ਤੇਰੀ ਆਖੀ ਜਾਏ,
ਹੇ ਨਿਰੰਕਾਰ ਪਰਮੇਸ਼ਰ ਤੇਰੀ ਉਪਮਾ ਕੀ ਕਥਨ ਕਹਿ ਕੇ ਦੱਸੀ ਜਾਏ, ਤੇਰੇ ਵਰਗਾ ਉਪਮੇਹ ਕੋਈ ਹੈ ਹੀ ਨਹੀਂ। ਵੀ ਫਲਾਨਾ ਤੇਰੇ ਵਰਗਾ ਸੀ ਅਤੇ ਤੂੰ ਵੀ ਉਹਦੇ ਵਰਗਾ ਹੀ ਆ, ਭਾਵੇਂ ਮਾਈਆਂ ਤਾਂ ਕਈ ਵਾਰੀ ਆਪਣਾ ਸ਼ੌਕ ਪੂਰਾ ਕਰ ਲੈਣੀ ਆ, ਮੇਰਾ ਕ੍ਰਿਸ਼ਨ ਆ, ਮੇਰਾ ਚੰਦ ਆ, ਹਾਂਜੀ ਮੇਰਾ ਰਾਮ ਚੰਦ ਆ, ਅਤੇ ਚੰਦਰਮਾ 'ਤੇ ਪ੍ਰਕਾਸ਼ ਕਰ ਦਿੰਦਾ, ਅਤੇ ਜਿੱਦਣ ਦਾ ਇਹ ਜੰਮਿਆ ਇਹਨ ਘਰ 'ਚ ਵੀ ਹਨੇਰਾ ਹੀ ਫੈਲਾਇਆ ਹੋਇਆ, ਨਾ ਇਹਦਾ ਚੰਦ ਰਾਤ। ਸੋ ਇਸ ਵਾਸਤੇ ਕਈਆਂ ਨੇ ਮੁੰਡਿਆਂ ਦੇ ਨਾਂ ਰੱਖੇ ਸੂਰਜ ਪਾਲ, ਵੀ ਸੂਰਜ ਤਾਂ ਆਕਾਸ਼ ਵਿੱਚ ਹੈ ਅਤੇ ਇਹ ਧਰਤੀ 'ਤੇ ਤੁਰਿਆ ਫਿਰਦਾ, ਕਿਉਂ ਭਾਵ ਪੂਰਤ ਅਰਥ ਦੇ ਸਹਿਤ ਲੋਕ ਨਾਮ ਨਹੀਂ ਰੱਖਦੇ। ਇਹ ਨਹੀਂ ਵੀ ਇਹਦੇ ਮਗਰ ਕੋਈ ਅਰਥ ਹੋਵੇ, ਇਹ ਅਨਰਥ ਹੈ, ਬਿਨਾਂ ਸੋਚੇ ਸਮਝੇ ਇਸ ਤਰ੍ਹਾਂ ਨਾ ਰੱਖਦੇ। ਸੋ ਇਸ ਵਾਸਤੇ ਸੂਰਜ ਆਕਾਸ਼ ਮੰਡਲ ਵਿੱਚ ਹੈ, ਇਸ ਤਰ੍ਹਾਂ ਹੁਣ ਤਾਂ ਕਈਆਂ ਨੇ ਪੁੱਛੋ ਹੀ ਨਾ ਜੀ, ਆ ਪਿੱਛੇ ਹੈ ਹੁਣ ਬੀਬੀਆਂ ਦੇ ਨਾਂ ਸੁਖਮਣੀ ਰੱਖਣੇ ਸ਼ੁਰੂ ਕਰਤੇ, ਅਤੇ ਜਿਹੜੇ ਵਿਆਹ ਹੋਊਗਾ ਤਾਂ ਹੁਣ ਸੁਖਮਣੀ ਦਾ ਵਿਆਹ ਲੱਗ ਪਏ ਕਰਨ, ਇਹ ਪੁੱਠੇ ਪਾਸੇ ਤੁਰੇ ਹੋਏ ਮੂਰਖ ਲੋਕਾਂ ਦਾ ਹਾਲ ਆਪਣੇ ਵੱਲ ਸਮਝਦੇ। ਬਹੁਤ ਵੱਡੇ ਗੁਰਮਤੀਆਂ ਆ ਵੀ ਆਪਣੀ ਕੁੜੀ ਦਾ ਨਾਂ ਅਸੀਂ ਬਹੁਤ ਵਧੀਆ ਰੱਖਿਆ, ਕਿੰਨਾ ਬਾਣੀ ਦਾ ਅਪਮਾਨ ਕਰ ਰਹੇ ਆ ਲੋਕ। ਉੱਥੇ ਉਹ ਬਲੈ 'ਚ ਗਏ ਅਤੇ ਮੈਂ ਕਿਹਾ ਇਹਦਾ ਨਾਂ ਕੀ ਹੈ ਜਵਾਕੜੇ ਦਾ? ਇਹਦਾ ਨਾਂ ਜੀ ਫਲਾਨੇ ਬਾਬੇ ਨੇ ਰੱਖਿਆ, ਇਹਦਾ ਨਾਂ ਨਾਨਕ ਆ। ਬਾਬੇ ਵੀ ਧੰਨ ਆ ਜਿਹੜੇ ਇਹੋ ਜਿਹਾ ਨਾਂ ਦਿੰਦੇ ਇਹਨਾਂ ਨੂੰ। ਗੁਰੂਆਂ ਦੇ ਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ। ਹੁਣ ਕਈ ਵਾਰੀ ਮਾਂ ਗਾਲ ਕੱਢ ਦਿੰਦੀ ਹੈ ਅਤੇ ਫਿਰ ਜੇ ਉਹ ਨਾਂ ਹੋਇਆ ਤਾਂ ਕਿਹਨੂੰ ਗਾਲ ਨਿਕਲੀ? ਜਾਂ ਨਿਆਣੇ ਕਈ ਵਾਰੀ ਬਹੁਤ ਪੁੱਠਾ ਸਿੱਧਾ ਬੋਲ ਦਿੰਦੇ, ਅਸੀਂ ਸੋਚਦੇ ਨਹੀਂ ਹੈ ਵੀ ਇਹ ਸਾਡੇ ਸਤਿਗੁਰੂ ਜੀ ਦਾ ਨਾਂ ਆ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਰਾਵਣ ਨੂੰ ਮਾਰ ਕੇ ਕੀ ਉਹ ਵੱਡਾ ਹੋ ਗਿਆ, ਉਹਦੀ ਵਡਿਆਈ ਤੇ ਬੜੀ ਅਲੌਕਿਕ ਹੈ।
ਕਿਆ ਤੇਰੀ ਆਖੀ ਜਾਏ,
ਹੇ ਗਰੀਬ ਨਵਾਜ ਤੇਰੀ ਉਪਮਾ ਕਿਸ ਤਰ੍ਹਾਂ ਕਹਿ ਕੇ ਕਥਨ ਕਰਕੇ ਦੱਸੀ ਜਾਏ, ਤੇਰੇ ਬਰਾਬਰ ਤਾਂ ਕੋਈ ਉਪਮੇਹ ਹੈ ਹੀ ਨਹੀਂ ਹੈ।
ਤੂੰ ਸਰਬੇ ਪੂਰ ਰਹਿਆ ਲਿਵ ਲਾਏ,
ਤੂੰ ਤਾਂ ਸਾਰੀਆਂ ਜਗ੍ਹਾ ਵਿੱਚ ਪਰਿਪੂਰਨ ਵਿਆਪਕ ਸਰੂਪ ਹੋ ਰਿਹਾ। ਜਿਹੜੇ ਗਿਆਨਵਾਨ ਮਹਾਂਪੁਰਖ ਆ ਉਹ ਤਾਂ ਹਰ ਵੇਲੇ ਤੈਨੂੰ ਵਿਆਪਕ ਸਰੂਪ ਜਾਣ ਕੇ ਤੇਰੇ ਵਿੱਚ ਆਪਣੀ ਲਿਵ ਲਾ ਕੇ ਸਮਾਧੀ ਦਾ ਜਿਹੜਾ ਆਨੰਦ ਹੈ ਆਤਮ ਚਿੰਤਨ ਦਾ ਲੈਂਦੇ ਹਨ, ਵਿਸਰਾਮ ਦੇ ਕੇ ਗੁਰੂ ਮਹਾਰਾਜ ਜੀ ਕਿਰਪਾਲਤਾ ਕਰਦੇ ਹਨ। ਜਿੰਨੇ ਵੀ ਜੀ ਪੈਦਾ ਕੀਤੇ ਹੈ ਇਹ ਕਿਵੇਂ ਪੈਦਾ ਕੀਤੇ, ਕਿਵੇਂ ਟਿਕਾਏ ਹੋਏ ਹੈ, ਕਿਵੇਂ ਇਹਨਾਂ ਦਾ ਅੰਤ ਕਰਨਾ ਔਰ ਇਹਨਾਂ ਦੇ ਕਰਮਾਂ ਦਾ ਫਲ ਕਿਸ ਤਰ੍ਹਾਂ ਭੁਗਤਾਉਣਾ ਹੈ, ਇਹ ਸਾਰੀ ਕਿੰਨੇ ਸਵਾਸ ਇਹਨਾਂ ਨੂੰ ਦੇਣੇ ਲੈਣੇ ਆ, ਇਹ ਸਾਰੀ ਜੁਗਤੀ ਉਹਨਾਂ ਆਪਣੇ ਹੱਥ ਵਿੱਚ ਕੀਤੀ ਹੋਈ, ਤਾਂ ਹੀ ਤਾਂ ਉਹਨੂੰ ਕਰਤਾਰ ਕਹਿੰਦੇ। ਉਹਦੇ ਘਰ ਹੱਥ ਵਿੱਚ ਹੁਕਮ ਰੂਪੀ ਤਾਰ ਫੜੀ ਨਾ, ਜਿਵੇਂ ਉਹ ਬੱਚਾ ਹੁੰਦਾ ਪਤੰਗ ਉਡਾਉਂਦਾ ਡੋਰ ਆ, ਜਿੱਦਣ ਨੂੰ ਤੁਣਕਾ ਮਾਰਦਾ ਉਧਰ ਨੂੰ ਗੁੱਡੀ ਜਾਂਦੀ ਨਾ, ਪਤੰਗ ਉਧਰੇ ਜਾਂਦਾ ਨਾ। ਇਹ ਸਾਰੀ ਜਿਹੜੀ ਡੋਰ ਸਾਰਾ ਰਿਮੋਟ ਆ ਉਹ ਤਾਂ ਮਾਲਕ ਦੇ ਹੱਥ, ਅਸੀਂ ਆ ਛੋਟੇ ਛੋਟੇ ਰਿਮੋਟਾਂ ਜਿਹਾਂ 'ਚ ਪਏ ਹੋਏ ਹਾਂ। ਇਹ ਸਾਰਿਆਂ ਦਾ ਰਿਮੋਟ ਕਿਹਦੇ ਕੋਲ ਆ? ਇਹ ਸਾਰੇ ਸੰਸਾਰ ਦਾ ਰਿਮੋਟ ਜਿਸ ਨੇ ਪੈਦਾ ਕੀਤਾ ਉਹਦੇ ਕੋਲ ਆ, ਉਹ ਸਾਨੂੰ ਭੁੱਲ ਗਿਆ ਹੈ। ਸੋ ਇਸ ਵਾਸਤੇ ਜਿੰਨੇ ਜੀਵ ਪੈਦਾ ਕੀਤੇ ਆ ਇਹਨਾਂ ਸਾਰਿਆਂ ਨੂੰ ਕਾਬੂ ਕਰਨ ਦੀ ਯੁਗਤੀ ਉਹਨਾਂ ਆਪਣੇ ਹੱਥ ਵਿੱਚ ਰੱਖੀ ਹੋਈ ਹੈ।
ਕਾਲੀ ਨੱਚ ਗਿਆ ਵੱਡਾ ਪਿਆ,
ਜਮਨਾ ਦੇ ਵਿੱਚ ਇੱਕ ਸੱਪ ਹੁੰਦਾ ਸੀ, ਉਹਦਾ ਨਾਂ ਸੀ ਕਾਲੀ ਨਾਗ। ਉਹ ਬੜਾ ਨੁਕਸਾਨ ਕਰਦਾ ਸੀ, ਉਹ ਗਵਾਲਿਆਂ ਨੇ ਗਊਆਂ ਚਾਰਨ ਜਾਣਾ ਅਤੇ ਉਹਨਾਂ ਦਾ ਦੁੱਧ ਪੀ ਜਾਣਾ, ਉਹਨੇ ਵਿਚਾਰਿਆਂ ਨੇ ਸਾਰਾ ਦਿਨ ਘਾਹ ਚਾਰਦੇ ਰਹਿਣਾ ਅਤੇ ਮੁੜ ਕੇ ਕੁਝ ਬਣਾ, ਐਸਾ ਸੀ। ਅਤੇ ਫਿਰ ਸਾਹ ਨੇ ਡੰਗ ਡੁੰਗ ਤੋਂ ਡਰਦੇ, ਬਹੁਤ ਔਖੇ ਸੀ, ਬੜਾ ਭਿਅੰਕਰ ਸੀ। ਇਸੇ ਤਰ੍ਹਾਂ ਫਿਰ ਕ੍ਰਿਸ਼ਨ ਜੀ ਨੂੰ ਬੇਨਤੀ ਕੀਤੀ ਕਿ ਸਾਡਾ ਗਵਾਲਿਆਂ ਦਾ ਬੜਾ ਨੁਕਸਾਨ ਕਰਦੇ, ਕਿਉਂਕਿ ਕ੍ਰਿਸ਼ਨ ਜੀ ਗਵਾਲਿਆਂ 'ਚ ਕਾਫੀ ਸਮਾਂ ਰਹੇ, ਜੇ ਜਨਮ ਤਾਂ ਉਹਨਾਂ ਦਾ ਜੇਲ੍ਹ 'ਚ ਹੋਇਆ, ਫਿਰ ਉਹ ਉਹਨਾਂ ਦੇ ਜਿਹੜਾ ਸੀ ਉਹ ਗਵਾਲਾ ਸੀ, ਉਹ ਦੁੱਧ ਲੈ ਕੇ ਆਉਂਦਾ ਸੀ। ਇਹਦੇ ਮਾਤਾ ਪਿਤਾ ਜਿਹੜੇ ਵਾਸਦੇਵ ਅਤੇ ਦੇਵਕੀ, ਉਹ ਜੇਲ੍ਹ ਵਿੱਚ ਉਹਨਾਂ ਦੇ ਮਾਮੇ ਨੇ ਪਾਏ ਸੀ, ਇਹਨਾਂ ਦੇ ਪੇਟੋਂ ਜਿਹੜਾ ਸੱਤਵਾਂ ਗਰਭ ਹੋਏਗਾ ਤੇਰਾ ਨਾਸ ਕਰਨ ਵਾਲਾ ਹੋਏਗਾ। ਉਹ ਹੁਣ ਸਾਧ ਸੰਗਤ ਜੀ ਇਸ ਡਰੋਂ ਜੇਲ੍ਹ 'ਚ ਸੁੱਟਿਆ ਹੋਇਆ ਸੀ। ਉਹ ਫਿਰ ਵਾਸਦੇਵ ਅਤੇ ਨੰਦ ਦੀ ਮਿੱਤਰਤਾ ਹੋਈ, ਦੁੱਧ ਲੈ ਕੇ ਆਉਂਦਾ ਸੀ ਵੇਚਣ ਲਈ ਜੇਲ੍ਹ 'ਚ। ਉਹ ਕਹਿੰਦੇ ਵੀ ਹੁਣ ਆਪਾਂ ਇੱਕ ਦੂਜੇ ਦੀ ਸਹਾਇਤਾ ਕਰੀਏ, ਅਤੇ ਜੇ ਮੇਰੇ ਲੜਕੀ ਉਹ ਤੈਨੂੰ ਦੇ ਜਾਂਗੇ, ਮੁੰਡਾ ਹੋਇਆ ਤਾਂ ਮੈਂ ਲੈ ਜਾਊਂਗਾ। ਕਹਾਣੀ ਤੋਂ ਕਾਫੀ ਲੰਮੇ ਆ ਤੇ ਸਮਝ ਲਿਓ ਉਹ ਫਿਰ ਆਪਣੇ ਉਹ ਲਿਆਉਂਦਾ ਹੁੰਦਾ ਸੀ ਟੋਕਰਾ ਜਿਹਾ, ਉਹ 'ਚ ਕੋਈ ਪੱਤੇ ਪੁੱਤੇ ਜਿਹਾ ਰੱਖ ਲੈ ਅਤੇ ਉਹ ਕ੍ਰਿਸ਼ਨ ਜੀ ਨੂੰ ਬਾਲਕਪਣ 'ਚ ਲੈ ਗਏ। ਉਹ ਫਿਰ ਜਿਹੜੇ ਹੁਣ ਜਮਨਾ ਲੰਘਣ ਲੱਗਾ ਪਾਣੀ ਉਛਲੇ, ਉਹਨੂੰ ਡੁੱਬਣ ਦਾ ਹੋਇਆ, ਉਹ ਕ੍ਰਿਸ਼ਨ ਜੀ ਨੇ ਚਰਨ ਛੁਆ ਤਾ, ਜਮਨਾ ਨੀਚੇ ਚਲੇ ਗਈ, ਫਿਰ ਉਹਨੂੰ ਅਨੁਭਵ ਹੋ ਗਿਆ। ਉਦੋਂ ਫਿਰ ਉਹ ਗਵਾਲਿਆਂ ਵਿੱਚ ਰਹੇ, ਇਸ ਕਰਕੇ ਆਮ ਹੁਣ ਜਿਹੜੇ ਗਵਾਲੇ ਆ ਉਹ ਆਪਣੇ ਉਹਨੂੰ ਯਾਦਵ ਕਹਿੰਦੇ। ਸੋ ਇਸ ਕਰਕੇ ਸਾਧ ਸੰਗਤ ਜੀ ਇਹ ਫਿਰ ਉੱਥੇ ਰਹਿਣ ਕਰਕੇ ਜਮਨਾ ਉੱਥੇ ਵਗਦੀ ਸੀ ਅਤੇ ਉੱਧਰ ਚਰਾਂਦਾ ਹੁਣ ਵੀ ਬਹੁਤ ਹੈ ਅਤੇ ਮੱਝਾਂ ਘੱਟ ਆ, ਗਊਆਂ ਜ਼ਿਆਦਾ ਹੁੰਦੀਆਂ। ਉਹ ਜਿਹੜੇ ਚਾਰਨ ਜਾਂਦੇ ਸੀ ਅਤੇ ਨੁਕਸਾਨ ਹੁੰਦਾ ਸੀ ਅਤੇ ਫਿਰ ਕ੍ਰਿਸ਼ਨ ਜੀ ਨੂੰ ਬੇਨਤੀ ਕੀਤੀ, ਇਹਨਾਂ ਨੇ ਫਿਰ ਜਿਹੜਾ ਕਾਲੀ ਨਾਗ ਸੀ ਉਹਨੂੰ ਮਾਰ ਕੇ ਅਤੇ ਉਹਨਾਂ ਦੀ ਜਾਨ ਛਡਾਈ। ਇਹਦੇ ਨਾਲ ਫਿਰ ਬੜੀ ਉਪਮਾ ਕਰਦੇ, ਕ੍ਰਿਸ਼ਨ ਜੀ ਨੇ ਕਾਲਾ ਨਾਗ ਮਾਰ ਦਿੱਤਾ। ਹੁਣ ਆਮ ਜਿਹੜੇ ਜੱਟ ਵਾਵੇ ਖੇਤੀ ਕਰਦੇ ਤਾਂ ਰੋਜ਼ ਕੋਈ ਨਾ ਕੋਈ ਰੇੜੀ ਛੱਡਦੇ, ਗੱਜ ਕੇ ਬੋਲੋ
ਸਤਨਾਮ ਸ੍ਰੀ।
ਉਹ ਮਹਾਰਾਜ ਕਹਿੰਦੇ ਜੇ ਤੁਸੀਂ ਕਹੋ ਵੀ ਇੱਕ ਕਾਲੀ ਨਾਥ ਮਾਰਨੇ ਨਾਲ ਪਰਮੇਸ਼ਰ ਦੀ ਵਡਿਆਈ ਵੱਡੀ ਹੋਈ ਹੈ, ਸਾਰੇ ਸੰਸਾਰ ਨੂੰ ਮਾਰਨ ਵਾਲਾ ਕੌਣ ਆ? ਹਾਂਜੀ, ਇੱਕ ਕਾਲੀ ਨਾਥ ਮਾਰਨ ਰੱਬ ਦੀ ਵਡਿਆਈ ਨਹੀਂ, ਕਾਲੀ ਨਾਥ ਮਾਰਨ ਤੋਂ ਪਹਿਲਾਂ ਵੀ, ਪਰਮੇਸ਼ਰ ਦੀ ਹੋਣ ਅਤੇ ਅਗਾਂਹ ਵੀ, ਉਹਦੀ ਵਡਿਆਈ ਤਾਂ ਇੱਕ ਰਸ ਹੀ ਰਹਿੰਦੀ ਹੈ।
ਕਿਸ ਤੂੰ ਪੁਰਖ ਜੋਰੂ ਕੌਣ ਕਹੀਐ?
ਹਾਂ, ਕਿਸ ਤੂੰ ਪੁਰਖ, ਹਾਂਜੀ, ਕਿਸ ਨੂੰ ਪੁਰਖ ਕਿਹਾ ਜਾਏ, ਕਿਸ ਨੂੰ ਜੋਰੀ, ਜੋਰੂ ਇਸਤਰੀ, ਕੌਣ ਕਿਸੇ ਦਾ ਪਤੀ ਹੈ, ਕੌਣ ਕਿਸੇ ਦੀ ਇਸਤਰੀ ਹੈ, ਇਸ ਵਾਸਤੇ ਕੌਣ ਕਿਹਾ ਜਾਏ ਕਿ ਨਪੁੰਸਕ ਕੌਣ ਹੈ? ਇਹ ਸਾਰਿਆਂ ਨੂੰ ਪੈਦਾ ਕਰਨ ਵਾਲਾ ਉਹ ਨਿਰੰਕਾਰ ਪਰਮੇਸ਼ਰ ਇੱਕੋ ਇੱਕ ਆਪ ਹੀ ਹੈ।
ਸਰਬ ਨਿਰੰਤਰ ਰਵ ਰਹਿਆ,
ਸਾਰਿਆਂ 'ਚ ਨਿਰੰਤਰ ਇੱਕ ਰਸ, ਉਹ ਆਤਮਾ ਦੀ ਸੱਤਾ ਕਰਕੇ ਆਪ ਹੀ ਵਿਆਪਕ ਹੋ ਰਿਹਾ ਹੈ। ਕਿਉਂਕਿ ਜਿਹੜੀ ਆਤਮਾ ਹੈ ਇੱਕ ਤਾਂ ਪਰਛਿੰਨ ਚੀਜ਼ ਹੁੰਦੀ ਹੈ, ਇੱਕ ਵਿਆਪਕ ਹੁੰਦੀ ਹੈ। ਪਰਛਿੰਨ ਹੁੰਦੀ ਹੈ ਜਿਹੜੀ ਥੋੜ੍ਹੇ ਦਾਇਰੇ ਵਿੱਚ ਹੋਵੇ, ਜਿਵੇਂ ਹੁਣ ਆਪਣਾ ਸਰੀਰ ਇਹ ਪਰਛਿੰਨ ਆ। ਹੁਣ ਆਪਾਂ ਇੱਥੇ ਬੈਠੇ ਹਾਂ, ਆਪਣੇ ਘਰ ਵਿੱਚ ਸਾਡਾ ਸਰੀਰ ਨਹੀਂ, ਅਤੇ ਆਤਮਾ ਜਿਹੜੀ ਵਿਆਪਕ ਸ਼ਕਤੀ ਹੈ, ਜਿਵੇਂ ਘੜੇ ਵਿੱਚ ਪਾਣੀ ਪਾਇਆ ਹੋਇਆ, ਘੜਾ ਇੱਕ ਪਰਛਿੰਨ ਆ, ਉਹਦੇ 'ਚ ਆਕਾਸ਼ ਦਾ ਪ੍ਰਤੀਬਿੰਬ ਪੈ ਰਿਹਾ, ਘੜਾ ਭੰਨ ਦਿੱਤਾ, ਪਾਣੀ ਡੁੱਲ ਗਿਆ, ਅਤੇ ਜਿਹੜਾ ਘੜੇ ਵਿੱਚ ਆਕਾਸ਼ ਦਿਸ ਰਿਹਾ ਸੀ, ਆਕਾਸ਼ ਮਰ ਗਿਆ ਕਿ ਜਿੰਦਾ? ਆਕਾਸ਼ ਤਾਂ ਜਿਵੇਂ ਕਿ ਮੈਂ ਨਾ, ਕਿਉਂਕਿ ਜਿਹੜਾ ਘੜੇ ਵਿੱਚ ਆਕਾਸ਼ ਦਾ ਪ੍ਰਤੀਬਿੰਬ ਸੀ ਉਹ ਆਪਣੇ ਬਿੰਬ ਵਿੱਚ ਮਿਲ ਗਿਆ। ਇਸ ਤਰ੍ਹਾਂ ਜਦੋਂ ਸਰੀਰ ਰੂਪੀ ਘੜੇ ਫੁੱਟ ਜਾਂਦੇ ਆ ਅਤੇ ਆਤਮਾ ਜਿਹੜੀ ਚੇਤਨ ਸੱਤਾ, ਉਹ ਤਾਂ ਚੇਤਨ ਸੱਤਾ 'ਚ ਲੀਨ ਹੋ ਜਾਂਦੀ ਹੈ। ਇਹ ਮਰਨ ਵਾਲੀ ਚੀਜ਼ ਨਹੀਂ ਨਾ, ਖਤਮ ਹੋਣ ਵਾਲੀ ਚੀਜ਼ ਨਹੀਂ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਆ ਉਹ ਜਿਹੜਾ ਪਰਮੇਸ਼ਰ ਹੈ ਉਹ ਜਰਰੇ ਜਰਰੇ 'ਚ ਸਰੀਰਾਂ ਦੇ ਪੈਦਾ ਹੋਣ ਤੋਂ ਪਹਿਲਾਂ ਵੀ, ਸਰੀਰ ਜਦੋਂ ਸੀ ਉਸ ਵੇਲੇ ਵੀ, ਜਦੋਂ ਇਹ ਸਾਰਾ ਕੁਛ ਫਨਾ ਫੈਲਾ ਹੋ ਜਾਏਗਾ, ਪਰਲੋ ਹੋ ਜਾਏਗੀ, ਉਹ ਫਿਰ ਵੀ ਜਿਵੇਂ ਕਿਵੇਂ ਉਵੇਂ ਕਾਇਮ ਹੈ। ਇਸ ਕਰਕੇ ਕਹਿੰਦੇ ਉਹ ਸਾਰੇ ਹੀ ਸਮਾਇਆ ਹੋਇਆ ਹੈ।
ਨਾਲ ਕੁਟੰਬ ਸਾਥ ਵਰਦਾਤਾ।
ਹਾਂ, ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਕ੍ਰਿਸ਼ਨ ਜੀ ਆਏ ਅਤੇ ਬ੍ਰਹਮਾ ਜਿਹੜਾ ਸੀ ਅਤੇ ਇਸ ਨੇ ਦੇਖਿਆ, ਉਹ ਆਪਣੇ ਆਪਣੇ ਘਰਾਂ ਤੋਂ ਜਿਹੜੇ ਨਿਆਣੇ ਸੀ ਉਹ ਖਾਣ ਲਈ ਕੋਈ ਨਾ ਕੋਈ ਚੀਜ਼ਾਂ ਲੈ ਕੇ ਚਲੇ ਜਾਂਦੇ, ਜਿਹੜੇ ਪਸ਼ੂ ਵਗੈਰਾ ਚਾਰਦੇ ਆ, ਉਹ ਕ੍ਰਿਸ਼ਨ ਜੀ ਕੋਈ ਚੀਜ਼ ਲਗਾਏ ਨਾ, ਉਹ ਸਾਰੇ ਹੁਣ ਖਾਣ ਜਿਵੇਂ ਨਿਆਣੇ ਸੀ। ਅਤੇ ਕ੍ਰਿਸ਼ਨ ਜੀ ਨੂੰ ਕਹਿੰਦੇ ਵੀ ਤੂੰ, ਕਹਿੰਦੇ ਮੇਰੇ ਪਾ ਤਾਂ ਹੈ ਨਹੀਂ, ਉਹ ਕਹਿੰਦੇ ਵੀ ਸਾਥੋਂ ਲੱਡੂ ਲੈ ਲਾ, ਜਿਵੇਂ ਨਿਆਣੇ ਇੱਕ ਦੋ ਕਰਦੇ ਇੱਕ ਦੋ ਨਾ। ਉਹ ਜਿਸ ਵੇਲੇ ਉਹ ਸਾਧ ਸੰਗਤ ਜੀ, ਉਹ ਕ੍ਰਿਸ਼ਨ ਨੇ ਇੱਕ ਦੇ ਮੂੰਹ 'ਤੇ ਚਪੇੜ ਮਾਰੀ, ਉਹਦੇ ਮੂੰਹ 'ਚੋਂ ਲੱਡੂ ਨਿਕਲਿਆ ਅਤੇ ਉਹਨੇ ਮੂੰਹ 'ਚ ਪਾ ਲਿਆ। ਉਹ ਜਿਹੜੇ ਮੂੰਹ 'ਚ ਪਾਇਆ ਅਤੇ ਬ੍ਰਹਮਾ ਸ਼ੰਕੇਵਾਦੀ ਹੋ ਗਿਆ ਵੀ ਇਹ ਕਾਹਦਾ ਅਵਤਾਰ ਹੈ, ਜੂਠਾ ਲੱਡੂ ਖਾ ਰਿਹਾ। ਅਤੇ ਸਾਧ ਸੰਗਤ ਜੀ ਉਹਨੇ ਕੀ ਕੀਤਾ, ਪ੍ਰੀਖਿਆ ਵਾਸਤੇ ਜਿੰਨੇ ਉਹ ਗਵਾਲਿਆਂ ਦੇ ਗਾਈਆਂ ਬਛੜੇ ਜਿਹੇ ਸੀ ਉਹ ਸਾਰੇ ਆਪਣੀ ਮਾਇਆ ਨਾਲ ਛਪਨ ਕਰ ਦਿੱਤੇ। ਉਜਲੇ ਲੱਜਣ ਅਤੇ ਸਾਰੇ ਉਹ ਹੁਣ ਬਾਲਕ ਦੇਖਣ ਅਤੇ ਸਾਡੇ ਗਾਈਆਂ ਬੱਚੇ ਕਿੱਥੇ ਗਏ, ਘਰ ਜਵਾਬ ਕੀ ਦੇਵਾਂਗੇ, ਇੱਥੇ ਕੋਈ ਸ਼ੇਰ ਵਗਿਆੜ ਵੀ ਨਹੀਂ ਆਇਆ, ਕੀ ਹੋਇਆ? ਅਤੇ ਇਸ ਵਾਸਤੇ ਕੋਈ ਰਾਕਸ਼ ਨਹੀਂ ਜਿਹੜਾ ਇਹਨਾਂ ਨੂੰ ਭੱਖ ਗਿਆ ਹੋਵੇ। ਅਤੇ ਸਾਧ ਸਿੰਘ ਕ੍ਰਿਸ਼ਨ ਜੀ ਕੋ ਲੱਗੇ ਹਾੜੇ ਹੂੜੇ ਕੱਢਣ। ਉਹ ਕ੍ਰਿਸ਼ਨ ਜੀ ਨੇ ਆਪਣੀ ਮਾਇਆ ਨਾਲ, ਯੋਗ ਮਾਇਆ ਨਾਲ ਗਾਈਆਂ ਬੱਛੇ ਹੋਰ ਰਚ ਲਏ। ਅਤੇ ਜਿਲ੍ਹੇ ਦੇਖਿਆ ਵੀ ਬ੍ਰਹਮਾ ਨੇ ਵੀ ਮੈਂ ਤਾਂ ਇਸ ਤਰ੍ਹਾਂ ਕੀਤਾ ਸੀ, ਇਹ ਕਿੱਥੋਂ ਆ ਗਿਆ, ਵੀ ਮੈਂ ਤਾਂ ਉੱਥੇ ਲੁਕੋਏ ਹੋਏ ਸੀ। ਉਹਨ ਫਿਰ ਆ ਕੇ ਖਿਮਾ ਮੰਗੀ, ਪੇ ਤਾਂ ਵਿਸ਼ਨੂੰ ਦਾ ਅਵਤਾਰ ਆ। ਇਸ ਵਾਸਤੇ ਫਿਰ ਪੜ੍ਹੋ,
ਨਾਲ ਕੁਟੰਬ ਸਾਥ ਵਰਦਾਤਾ।
ਹਾਂ, ਇਸ ਵਾਸਤੇ ਕੁਟੰਬ ਦੇ ਨਾਲ ਜਿਹੜਾ ਆਪਣੇ ਸਾਥੀਆਂ ਨੂੰ ਵਰ ਦੇਣ ਵਾਲਾ ਕ੍ਰਿਸ਼ਨ ਸੀ।
ਬ੍ਰਹਮਾ ਭਾਲਣ ਸ੍ਰਿਸ਼ਟ ਗਿਆ,
ਬ੍ਰਹਮਾ ਫਿਰ ਸ੍ਰਿਸ਼ਟੀ ਦੀ ਭਾਲ ਕਰਨ ਗਿਆ। ਦੂਆ ਦ੍ਰਿਸ਼ਟਾਂਤੀ ਦੇ ਚ ਇਹ ਵੀ ਸੰਮਿਲਿਤ ਕੀਤਾ ਗਿਆ ਕਿ ਜਦੋਂ ਇਹ ਨਾਭੀ ਵਿੱਚੋਂ ਪੈਦਾ ਹੋਇਆ ਤੇ ਇਹਨੂੰ ਹੋ ਗਿਆ ਵੀ ਮੈਂ ਹੀ ਹਾਂ ਸਭ ਕੁਛ। ਨਾਭ ਕਵਲ ਤੇ ਬ੍ਰਹਮਾ ਉਪਜੈ ਵੇਦ ਪੜੈ ਮੁਕੰਠ ਸਵਾਰ, ਤਾਕਾਂਤ ਨਜਾਈ ਲਖਿਆ ਆਵਤ ਜਾਤ ਰਹੇ ਗਵਾਰ। ਇਹਨੂੰ ਗੁੱਸੇ ਚੋਂ ਨਾਲੀ ਜਿਹੀ ਚ ਲੱਤ ਮਾਰੀ, ਉਹ ਵਿੱਚੇ ਨਿਗਰੇ ਕਦੇ ਉੱਪਰ ਨੂੰ ਜਾਏ ਕਦੇ ਥੱਲੇ ਨੂੰ, ਤੇ ਅੰਤ ਹੀ ਨਾ ਆਵੇ। ਤੇ ਇਸ ਵਾਸਤੇ ਫਿਰ ਇਹਨੂੰ ਕਿਹਾ ਨੇਤੀ ਨੇਤੀ ਨਾ ਹੀਤੀ ਨਾ ਹੀਤੀ, ਉਹਦਾ ਅੰਤ ਨਹੀਂ ਉਹਦਾ ਅੰਤ ਨਹੀਂ, ਨੇਤੀ ਨੇਤੀ ਬੇਦਾ ਕਹਨ। ਇਸ ਕਰਕੇ ਕਹਿੰਦੇ ਫਿਰ ਉਹ ਜਿਹੜਾ ਸੀ ਸ੍ਰਿਸ਼ਟੀ ਨੂੰ ਭਾਲਣ ਗਿਆ ਤੇ ਇਸ ਨੂੰ ਅੰਤ ਨਾ ਆ ਸਕਿਆ।
ਆ ਗਏ ਅੰਤ ਨਾ ਪਾਇਓ ਤਾਕਾ,
ਬਥੇਰਾ ਅੱਗੇ ਤੇ ਅੱਗੇ ਘੁੰਮਦਾ ਰਿਹਾ, ਉਸ ਮਾਲਕ ਦਾ ਅੰਤ ਨਾ ਪਾ ਸਕਿਆ।
ਕੰਸ ਸ਼ੇਰ ਕਿਆ ਵੱਡਾ ਭਇਆ,
ਅੱਗੇ ਹੋਰ ਨਾਲ ਹੀ ਦ੍ਰਿਸ਼ਟਾਂਤ ਸਮਿਲਿਤ ਕਰ ਦਿੱਤਾ ਹੈ ਕਿ ਜਿਹੜਾ ਕੰਸ ਸੀ ਇਹ ਕ੍ਰਿਸ਼ਨ ਦਾ ਮਾਮਾ ਸੀ, ਇਹ ਵੀ ਰੰਗ ਜੇ ਵਾਲਾ ਕੰਮ ਸੀ। ਉਗਰਸੈਨ ਇਹਨਾਂ ਦਾ ਨੰਨਾ ਸੀ, ਉਹ ਬੜਾ ਧਰਮੀ ਸੀ। ਕੰਸ ਨੇ ਕਿਹਾ ਦੂਜੇ ਤੀਜੇ ਨੂੰ ਨਾ ਰਾਜ ਮਿਲ ਜਾ ਮੇਰੇ ਭਰਾ ਨੂੰ, ਇਹਨ ਜੀ ਉਗਰਸੈਨ ਨੂੰ ਜੇਲ੍ਹ 'ਚ ਸੁੱਟ ਕੇ ਅਤੇ ਆਪੇ ਹੀ ਸਭ ਕੁਝ ਬਣ ਕੇ ਬਹਿ ਗਿਆ। ਅਤੇ ਫਿਰ ਸਾਧ ਸੰਗਤ ਜੀ, ਇਹ ਜਿਹੜਾ ਕੰਸ ਸੀ ਇਸ ਨੇ ਕ੍ਰਿਸ਼ਨ ਪਤਾ ਲੱਗ ਗਿਆ ਵੀ ਕ੍ਰਿਸ਼ਨ ਤਾਂ ਮਰਿਆ ਨਹੀਂ, ਇਹਨਾਂ ਦਾ ਬਟਵਾਰਾ ਹੋ ਗਿਆ ਵੀ ਨੰਦ ਜਿਹੜਾ ਉਹ ਉੱਥੇ ਗੋਕਲ ਵਿੱਚ ਲੈ ਗਿਆ ਇਹਨਾਂ ਨੂੰ। ਉਹ ਮਾਰਨ ਵਾਸਤੇ ਬਹੁਤ ਕੁਛ ਯਤਨ ਕੀਤੇ, ਉਹ ਕਹਾਣੀਆਂ ਸਾਖੀਆਂ ਕਾਫੀ ਭਾਗਵਤ ਪੁਰਾਣ ਵਿੱਚ ਆ, ਪਰ ਉਹ ਕ੍ਰਿਸ਼ਨ ਜੀ ਨੇ ਸਾਰੇ ਮਾਰ ਮੁਕਾ ਦਿੱਤੇ। ਉਸ ਤੋਂ ਬਾਅਦ ਫਿਰ ਹਾਂਜੀ ਕ੍ਰਿਸ਼ਨ ਜੀ ਨੇ ਗਵਾਲਿਆਂ ਦੀ ਸੈਨਾ ਤਿਆਰ ਕੀਤੀ ਅਤੇ ਉੱਥੇ ਚਲੇ ਗਏ। ਉਹਨੇ ਫਿਰ ਬਹੁਤ ਉੱਚਾ ਇੱਕ ਥੜਾ ਜਿਹਾ ਬਣਾ ਲਿਆ, ਉੱਤੇ ਬਹਿ ਗਿਆ। ਅਤੇ ਇਸ ਤਰ੍ਹਾਂ ਦੋ ਇਹਦੇ ਪਹਿਲਵਾਨ ਸੀ ਚੰਡੂਰ ਅਤੇ ਮੁਸ਼ਟਕ ਆਦਿਕ, ਉਹ ਵੀ ਕ੍ਰਿਸ਼ਨ ਜੀ ਨੇ ਬਸ ਸਿਰ ਪੜਾ ਪੜਾ ਕੇ ਮਾਰ ਦਿੱਤੇ, ਖਤਮ ਕਰ ਦਿੱਤੇ। ਇਹ ਫਿਰ ਬੈਠਾ ਬਾਣੀ 'ਚ ਉਹ ਵੀ ਆਇਆ ਨਾ, ਚੰਡੂਰ ਕੰਸ ਕੇਸ ਮਾਰਾਹਾ, ਕੇਸੀ ਦੈਂਤ ਜਿਹੜਾ ਸੀ ਚੰਡੂਰ ਸਗਾ ਇਹ ਸਾਰੇ ਮਾਰੇ, ਇਹ ਹੁਣ ਬੈਠਾ ਆਇਆ ਸੀ। ਤੋ ਕ੍ਰਿਸ਼ਨ ਜੀ ਫਿਰ ਜੇ ਚਲੇ ਗਏ, ਇਹਨੇ ਫਿਰ ਕੰਸ ਨੂੰ ਉੱਥੋਂ ਫੜ ਕੇ ਗੁੱਟੇ ਤੋਂ ਥੱਲੇ ਸੁੱਟ ਲਿਆ ਅਤੇ ਘਸੁੰਨ ਮਾਰ ਮਾਰ ਕੇ ਇਹਨੂੰ ਮਾਰ ਦਿੱਤਾ ਸੀ। ਇਹਦੇ 'ਚ ਫਿਰ ਬੜੀ ਵਡਿਆਈ ਹੋਈ ਕਿ ਉਹ ਕੰਸ ਬੜਾ ਜ਼ਾਲਮ ਸੀ, ਅਤੇ ਜਦੋਂ ਵੀ ਬੱਚਾ ਜੰਮਦਾ ਸੀ ਨਾ ਲੱਤਾਂ ਤੋਂ ਫੜਨਾ, ਪੱਥਰ 'ਤੇ ਸਿਰ ਮਾਰ ਕੇ ਮਾਰ ਦੇਣਾ ਵੀ ਇਹਨਾਂ 'ਚ ਕ੍ਰਿਸ਼ਨ ਨਾ ਹੋ। ਉਹ 6 ਮਹੀਨੇ ਜਿੰਨੇ ਬੱਚੇ ਜੰਮੇ ਸੀ ਨਾ ਇਹਦੇ ਰਾਜ ਵਿੱਚ, ਹੈ ਉਹ ਸਾਰੇ ਮਾਰ ਦਿੱਤੇ ਸੀ, ਐਸਾ ਦੁਸ਼ਟ ਸਗਾ ਇਹ। ਸੋ ਇਸ ਵਾਸਤੇ ਫਿਰ ਕਹਿੰਦੇ ਉਹ ਕ੍ਰਿਸ਼ਨ ਜੀ ਨੇ ਉਸ ਦੁਸ਼ਟ ਨੂੰ ਮਾਰਿਆ। ਅਤੇ ਮਾਰੇ ਕਹਿੰਦੇ ਆ ਵੀ ਤੁਸੀਂ ਇੰਨੀ ਵਡਿਆਈ ਭਗਵਾਨ ਦੀ ਕਰਦੇ ਹੈ ਵੀ ਉਸ ਨੂੰ ਕੰਸ ਨੂੰ ਮਾਰਿਆ। ਕਹਿੰਦੇ ਕੰਸ ਨੂੰ ਮਾਰਨ ਥੋੜ੍ਹੀ ਵੱਡਾ ਹੋਇਆ, ਉਹ ਤਾਂ ਵੈਸੇ ਵੀ ਵੱਡਾ ਹੀ ਹੈ, ਪਹਿਲਾਂ ਵੀ ਵੱਡਾ, ਹੁਣ ਵੀ, ਫਿਰ ਵੀ ਵੱਡਾ। ਕੰਸ ਮਾਰ ਕਿਆ, ਹਾਂਜੀ
ਕੰਸ ਮਾਰ ਕਿਆ ਵੱਡਾ ਪਿਆ,
ਕੰਸ ਨੂੰ ਮਾਰ ਕੇ ਭਗਵਾਨ ਕੋਈ ਜ਼ਿਆਦਾ ਵੱਡਾ ਨਹੀਂ ਹੋਇਆ, ਭਗਵਾਨ ਤਾਂ ਹਮੇਸ਼ਾ ਹੀ ਵੱਡਾ ਹੈ।
ਰਤਨ ਉਪਾਏ ਧਰੇ ਖੀਰ ਮੱਥਿਆ,
ਹਾਂਜੀ ਇੱਥੇ ਵੀ ਪੁਰਾਣਕ ਸਾਖੀ ਹੈ ਕਿ ਇੰਦਰ ਜਿਹੜਾ ਆਪਣੇ ਐਰਾਵਤ ਹਾਥੀ 'ਤੇ ਜਾ ਰਿਹਾ ਸੀ ਅਤੇ ਜ਼ਿਲ੍ਹੇ ਆਇਆ ਅਤੇ ਦੁਰਵਾਸ਼ਾ ਜੀ ਜੋ ਕ੍ਰਿਸ਼ਨ ਦੇ ਗੁਰੂ ਸੀ ਆਉਂਦੇ ਸੀ, ਵੱਡੇ ਪੁਰਖ ਕੋਈ ਸਤਿਕਾਰ ਵਾਲਾ ਹੋਵੇ ਉਹਦਾ ਨਿਰਾਦਰ ਨਹੀਂ ਕਰਦੇ, ਸਤਿਕਾਰ ਹੀ ਕਰਦੇ। ਹੁਣ ਆਪਾਂ ਤਾਂ ਭੁੱਲ ਗਏ ਨਾ, ਆਪਣਾ ਸਤਿਕਾਰ ਚਾਹੁੰਦੇ ਦੂਏ ਦਾ ਕਰਨਾ ਭੁੱਲ ਗਏ, ਅਸਥਾਨ ਭੇਦ ਨਾ ਸਤਿਕਾਰ ਸਾਰਿਆਂ ਦਾ ਆਪੋ ਆਪਣੇ ਸਥਾਨ 'ਤੇ ਹੁੰਦਾ, ਇਹ ਮਰਯਾਦਾ ਹੁੰਦੀ ਹੈ। ਭਾਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰੂਆਂ ਦੇ ਗੁਰੂ ਸਾਡੇ ਪੂਜਨੀਕ ਆ, ਫਿਰ ਵੀ ਪੰਥ ਵਿੱਚ ਕੋਈ ਸਤਿਕਾਰ ਕਹਾਸਤੀਆਂ ਉਹਨਾਂ ਦਾ ਵੀ ਆਦਿਕ ਸਤਿਕਾਰ ਕਰਨਾ ਫਰਜ਼ ਬਣਦਾ ਹੈ। ਸੋ ਸਾਧ ਸੰਗਤ ਜੀ, ਉਹ ਜਿਸ ਵੇਲੇ ਇਸ ਤਰ੍ਹਾਂ ਹੋਇਆ ਅਤੇ ਉਹ ਦਰਬਾਦਸ਼ਾਹ ਜੀ ਹੁਣ ਸਾਧੂ ਬੰਦਾ ਸੀ, ਉਹਨਾਂ ਕੋਲ ਮਾਲਾ ਸੀ ਅਤੇ ਉਹਨੇ ਆਪਣੇ ਜਿਹੜੀ ਸੀ ਨਾ ਅਤੇ ਹਾਥੀ ਦੇ ਆਪਣੇ ਸੁੰਡ ਵਿੱਚ ਪਾ ਤੀ ਅਤੇ ਉੱਤੇ ਫੜਾ ਦੇ। ਉਹ ਜਿਹੜੇ ਇੰਦਰ ਨੇ ਕਿਹਾ ਵੀ ਲੈ ਇਹ ਕੀ ਮਾਲਾ ਦਿੱਤੀ, ਉਹਨੂੰ ਤੋੜ ਤੋੜ ਕੇ ਸੁੱਟ ਦਿੱਤੀ। ਅਤੇ ਦਰਬਾਦਸ਼ਾਹ ਨੇ ਕਿਹਾ ਵੀ ਇਹਨੇ ਸਾਡੀ ਭੇਟਾ ਦੀ ਨਰਾਦਰੀ ਕੀਤੀ ਹੈ, ਇਹਨੂੰ ਰਤਨਾਂ ਦਾ ਮਾਣ ਹੈ ਨਾ, ਪਿੰਨ ਰਤਨਾਂ ਦੀਆਂ ਮਾਲਾ, ਉਹ ਸਾਰਾ ਦੈਂਤਾਂ ਨਾਲ ਯੁੱਧ ਹੋਇਆ, ਉਹਨੇ ਸਭ ਕੁਝ ਖੋ ਖਾ ਲਿਆ। ਇਹ ਫਿਰ ਜਾ ਕੇ ਹੁਣ ਰਾਜਾ ਤਾਂ ਮਾਇਆ ਪਦਾਰਥਾਂ ਨੇ ਹੁੰਦਾ ਨਾ, ਇਹ ਜਾ ਕੇ ਵਿਸ਼ਨੂੰ ਕੋ ਪਿਟਿਆ। ਵਿਸ਼ਨੂੰ ਕਹਿੰਦਾ ਵੀ ਹੁਣ ਸਮੁੰਦਰ ਮਥਣਾ ਪਊ। ਫਿਰ ਅਖੇ ਸਮੁੰਦਰ ਮਥਿਆ, 14 ਰਤਨ ਕੱਢੇ, ਅਤੇ ਫਿਰ ਉਹ ਸਾਧ ਸੰਗਤ ਜੀ ਇਸ ਤਰ੍ਹਾਂ ਫਿਰ ਜਿਸ ਵੇਲੇ ਹੋਇਆ ਉਹਦੇ ਹੁਣ ਦ੍ਰਿਸ਼ਟਾਂਤ ਵਿੱਚ ਦੱਸਦੇ ਹਨ।
ਰਤਨ ਉਪਵਾਏ ਧਰੇ ਖੀਰ ਮਥਿਆ,
ਰਤਨ ਜਨ ਪੈਦਾ ਕੀਤੇ, ਪੈਦਾ ਕਰਨ ਵਾਸਤੇ ਖੀਰ ਜਿਹੜਾ ਸਮੁੰਦਰ ਸੀ ਉਸਨੂੰ ਮਥਿਆ, ਮੈਨੇ ਰਿੜਕਿਆ।
ਹੋਰ ਪਖਲਾਏ ਜੇ ਅਸੀਂ ਕੀਆ,
ਹਾਂ ਫਿਰ ਇਹ ਪਖਲਾਏ ਬਹੁਤ ਭੁੜਕਿਆ ਜਿਹੜੇ ਦਰਵਾਸ਼ੇ ਦੇ ਸਰਾਪ ਨਾ, ਇਹਦੇ ਉਹ ਰਤਨ ਰੁਤਨ ਖਤਮ ਹੋ ਗਏ। ਅਤੇ ਫਿਰ ਜਦੋਂ ਸਮੁੰਦਰ ਰਿੜਕਿਆ ਉਹਦੇ 'ਚੋਂ ਸਾਧ ਸੰਗਤ ਜੀ ਇਹ ਜੁਦੀਆਂ ਜੁਦੀਆਂ ਚੀਜ਼ਾਂ ਪੈਦਾ ਹੋਈਆਂ, ਹੁਣ 14 ਰਤਨ ਸਮਾਂ ਹੋ ਗਿਆ ਅਤੇ ਉਹ ਦੱਸਣ ਲੱਗ ਪਿਆ ਅਤੇ ਫਿਰ ਸਮਾਂ ਬਹੁਤ ਅੱਗੇ ਚਲੇ ਜਾਣਾ। ਇੰਨਾ ਹੀ ਸਮਝ ਲੈਣਾ ਵੀ 14 ਰਤਨ ਸੀ ਉਹ ਇੱਕ ਇੱਕ ਕਰਕੇ ਵੰਡ ਦਿੱਤੇ ਸੀ। ਅਤੇ ਫਿਰ ਆ ਗਿਆ ਇੱਕ ਅੰਮ੍ਰਿਤ ਦਾ ਘੜਾ ਅਤੇ ਇੱਕ ਸ਼ਰਾਬ, ਅਤੇ ਉੱਥੋਂ ਫਿਰ ਜਿਹੜਾ ਇੰਦਰ ਦਾ ਲੜਕਾ ਜਯੰਤ ਸੀ ਉਹ ਜਿਹੜਾ ਅੰਮ੍ਰਿਤ ਦਾ ਘੜਾ ਲੈ ਕੇ ਅਤੇ ਭੱਜ ਗਿਆ। ਉਹ ਦੈਂਤਾਂ ਨੂੰ ਸ਼ੱਕ ਪੈ ਗਈ ਵੀ ਸਾਡੇ ਨਾਲ ਸ਼ੱਕ ਹੋਇਆ, ਮੋਹਣੀ ਰੂਪ ਧਾਰ ਕੇ ਉਹ ਫਿਰ ਰਤਨ ਰੁਤਨ ਵੰਡੇ। ਅਤੇ ਜਿਹੜੇ ਇਹਨਾਂ ਨੂੰ ਸ਼ੱਕ ਪੈ ਗਈ ਤਾਂ ਉਹ ਜਿਹੜਾ ਜਯੰਤ ਸੀ ਉਹ ਹਰਿਦੁਆਰ ਵੱਲ ਦੌੜ ਗਿਆ, ਨਾਲੇ ਉੱਥੇ ਦੌੜਿਆ ਇਹ ਮਗਰ ਹੀ ਭੱਜ ਗਏ। ਉਹ ਜਿਹੜੇ ਮਗਰ ਭੱਜੇ ਉਹ ਫਿਰ ਉੱਥੋਂ ਵੀ ਭੱਜਾ, ਉੱਥੇ ਕੋਈ ਪਾਣੀ ਦੀਆਂ ਬੂੰਦਾਂ ਡਿੱਗ ਪਈਆਂ ਅਤੇ ਉਹ 12 ਸਾਲ ਬਾਅਦ ਹੁਣ ਹਰਿਦੁਆਰ ਕੁੰਭ ਲੱਗਦਾ, ਕੁੰਭ ਨਾਮ ਘੜੇ ਦਾ ਵੀ ਅੰਮ੍ਰਿਤ ਦਾ ਘੜਾ ਸੀ ਤਾਂ ਕੁੰਭ ਕਹਿੰਦੇ। ਅੱਛਾ ਉੱਥੋਂ ਜਿਹੜੇ ਭੱਜੇ ਫਿਰ ਜੋ ਇਲਾਹਾਬਾਦ ਦੌੜ ਗਿਆ, ਉਹ ਦੈਂਤ ਵੀ ਮਗਰੇ ਮਗਰ ਦੇ ਤੇਰੇ ਜੀ, ਅਤੇ ਉੱਥੇ ਬੂੰਦਾਂ ਡਿੱਗੀਆਂ ਉੱਥੇ ਫਿਰ 12 ਸਾਲ ਬਾਅਦ ਫਿਰ ਸਾਧ ਸੰਗਤ ਜੀ ਉੱਥੋਂ ਵੀ ਉਹ ਜਿਉਂ ਦੌੜੇ ਉੱਥੋਂ ਫਿਰ ਅਜੈਨ ਚਲ ਗਿਆ ਜਿਹੜਾ ਉਹ ਮਹਾਰਾਜਾ ਬਿਕਰਮਾ ਜੀ ਦੀ ਰਾਜਧਾਨੀ ਸ਼ਹਿਰ ਸੀ ਅਤੇ ਉੱਥੇ ਭਰਤਰੀ ਵਗੈਰਾ ਵੀ ਹੋਏ। ਉੱਥੇ ਫਿਰ ਕੁੰਭ ਲੱਗਦਾ 12 ਸਾਲ ਬਾਅਦ ਫਿਰ ਜਿਉਂ ਉੱਥੋਂ ਪਹਾੜੇ ਉਹ ਵੀ ਮਗਰੇ ਮਗਰ ਅਤੇ ਸਾਡੇ ਨਾਲ ਛਲ ਹੋ ਗਿਆ। ਫਿਰ ਉਹ ਨਾਸਕ ਤੋਂ 18-20 ਮੀਲ ਪਰੇ ਤ੍ਰਿੰਬਕੇਸ਼ਵਰ ਜਗ੍ਹਾ ਆ ਜਿੱਥੋਂ ਗੋਦਾਵਰੀ ਨਿਕਲਦੀ, ਉਹ ਗਏ ਆ ਉਹ ਪਹਾੜੀ ਜੀ ਅਤੇ ਜਿੱਥੋਂ ਗੋਦਾਵਰੀ ਨਿਕਲ ਉਹ ਵੀ ਦੇਖ ਕੇ ਆਇਆ ਸੀ, ਕਾਫੀ ਉੱਚੀ ਹੈ। ਉੱਥੇ ਫਿਰ ਜਾ ਕੇ ਨੇ ਲੁਕੋ ਕੇ ਉਹ ਜਿਹੜਾ ਅੰਮ੍ਰਿਤ ਸੀ ਪੀਤਾ। ਸੋ ਇਸ ਵਾਸਤੇ ਮਹਾਰਾਜ ਦੱਸਦੇ ਆ ਵੀ ਉਹ ਫਿਰ ਪੱਖ ਲਾਏ ਬੜੇ ਭੁੜਕੇ ਵੀ ਸਾਡੇ ਨਾਲ ਛਾਲ ਹੋ ਗਿਆ ਵੀ ਸਾਡੇ ਪੱਲੇ ਸ਼ਰਾਬ ਮੱਥੇ ਮਾਰੀ ਹੈ, ਅੰਮ੍ਰਿਤ ਲੈ ਕੇ ਅਤੇ ਇੰਦਰ ਹੁਣੀ ਭੱਜ ਗਏ ਹਨ। ਹੋਰ ਪਖਲਾ ਜੇ ਅਸੀਂ ਕਿਹਾ ਕਿ ਅਸੀਂ ਰਿੜਕਦੇ ਤਾਂ ਅਸੀਂ ਰਹੇ, ਉਹ ਦੈਂਤ ਕਹਿਣ ਅਸੀਂ ਰਿੜਕ ਕੇ ਕੱਢਿਆ, ਉਹ ਦੇਵਤੇ ਕਹਿਣ ਅਸੀਂ ਰਿੜਕ ਕੱਢਿਆ। ਉਹ ਪਖਲਾਏ ਦੋਨੋਂ ਬੜੇ ਭੁੜਕੇ, ਫਿਰ ਹੁਣ ਮੋਹਣੀ ਰੂਪ ਧਾਰਿਆ ਵੀ ਜਿਹੜਾ ਇਹ ਫੈਸਲਾ ਕਰੇ ਉਹ ਮਨਜ਼ੂਰ ਹੈ। ਉਹ ਫਿਰ ਅੰਮ੍ਰਿਤ ਇਹਨਾਂ ਨੂੰ ਚੁਕਾ ਦਿੱਤਾ, ਸ਼ਰਾਬ ਇਹਨਾਂ ਦੈਂਤਾਂ ਨੂੰ, ਅਤੇ ਇਸ ਤਰ੍ਹਾਂ ਪੀ ਚਲੋ ਅਤੇ ਮਰੀ ਚਲੋ ਖਪੀ ਚਲੋ ਇਵੇਂ ਚੱਲੀ ਜਾਂਦਾ ਹੈ।
ਕਹੇ ਨਾਨਕ ਛਪੈ ਕਿਉਂ ਛਪਿਆ,
ਪਾਤਸ਼ਾਹ ਕਹਿੰਦੇ ਉਹ ਜਿਹੜਾ ਪਰਮੇਸ਼ਰ ਆ ਨਾ ਉਹ ਛਪਾਇਆ ਨਹੀਂ ਛੁਪਦਾ ਹੈ।
ਏਕੀ ਏਕੀ ਵੰਡ ਦਿਆ,
ਉਸਨੇ ਵੀ ਇਸ ਤਰ੍ਹਾਂ ਮੋਹਣੀ ਅਵਤਾਰ ਧਾਰ ਕੇ 14 ਰਤਨਾਂ ਨੂੰ ਇੱਕ ਇੱਕ ਕਰਕੇ ਸਾਰਿਆਂ ਨੂੰ ਵੰਡ ਦਿੱਤਾ ਸੀ। ਇਹ ਸਾਧ ਸੰਗਤ ਜੀ ਕੁਝ ਪੁਰਾਣੇ ਦ੍ਰਿਸ਼ਟਾਂਤ ਪੁਰਾਣਕ ਦਿੱਤੇ ਆ ਅਤੇ ਉਹਦੇ ਵਿੱਚੋਂ ਜਿਹੜਾ ਭਾਵ ਉਹ ਸਮਝਾਇਆ ਵੀ ਜੇ ਆਹ ਇੱਕ ਇੱਕ ਕੰਮ ਕਰਨੇ ਨਾਲ ਵੀ ਸਮੁੰਦਰ ਰਿੜਕਣੇ ਨਾ ਉਹਦੀ ਵੱਡੀ ਵਡਿਆਈ ਹੈ, ਰਤਨ ਵੰਡਣਾ ਕਹਿੰਦੇ ਇਹ ਨਹੀਂ, ਪਰਮੇਸ਼ਰ ਤਾਂ ਆਪਣੀ ਮਹਿਮਾ ਨਾਲ ਆਪ ਹੀ ਵੱਡਾ ਆ। ਇਸ ਕਰਕੇ ਵੀ ਜੇ ਕੋਈ ਇੱਕ ਇਹੋ ਜਿਹਾ ਕੰਮ ਕਰਤਾ ਉਹਦੇ ਨਾਲ ਉਹ ਵੱਡਾ ਹੋ ਗਿਆ, ਨਹੀਂ, ਇਸ ਕਰਕੇ ਉਹ ਤਾਂ ਆਪਣੀ ਵਡਿਆਈ ਨਾਲ ਵੱਡਾ, ਜਿਵੇਂ ਉਹ ਕੋਈ ਪਠਾਣਾ ਵਿੱਚ ਸੀ ਨਾ, ਉਹਦਾ ਨਾਮ ਸੀ 30 ਮਾਰਕ। ਜੰਗ 'ਚ ਕਿਤੇ 30 ਮਾਰੇ ਹੋਣੇ। ਅਤੇ ਇਸੇ ਤਰ੍ਹਾਂ ਫਿਰ ਇੱਕ ਜਲਾਹਾ ਸੀ, ਉਹਨਾਂ ਦਾ ਲੜਕਾ, ਉਹ ਕਿਸੇ ਦਾ ਜਵਾਈ ਸੀ, ਉਹ ਜਲੇ ਜਾਣਾ ਪਠਾਣ ਦੀ ਬੜੀ ਉਹਨਾਂ ਨੇ ਆਪਣੇ ਜਵਾਈ ਦੀ ਕਰਨੀ। ਹਾਂਜੀ, ਫਿਰ 30 ਮਾਰਕਾਂ ਬੜਾ ਬਹਾਦਰ ਹੈ। ਉਹ ਕਹਿੰਦਾ ਵੀ ਮੈਂ ਵੀ ਜਵਾਈ ਹਾਂ ਇਸ ਪਿੰਡ ਦਾ, ਮੇਰਾ ਸਤਿਕਾਰ ਕਿਉਂ ਨਹੀਂ ਕਰਦੇ? ਉਹ ਕਹਿੰਦੇ ਉਹਦਾ 30 ਮਾਰਕਾਂ ਅਤੇ ਤੇਰਾ ਕਿਵੇਂ ਕਰੀਏ? ਕਹਿੰਦੇ ਅੱਛਾ, ਇੰਨੀ ਕੁ ਗੱਲ ਹੀ ਹੈ? ਕਹਿੰਦੇ ਹਾਂ। ਉਹ ਦੂਏ ਦਿਨ ਗਿਆ 30 ਮੱਖੀਆਂ ਮਾਰ ਕੇ ਅਤੇ ਆਪਣੇ ਉਹ ਪਰਨੇ ਜਾਂ ਨਾ ਬੰਨ ਲਈਆਂ ਅਤੇ ਚਲੇ ਗਿਆ। ਅਤੇ ਜਾ ਕੇ ਉਹ ਜਿੱਥੇ ਉਹ ਪਲੰਘ ਜਿਹਾ ਬੜਾ ਸਾਰਾ ਸੀ, ਬਹਿ ਗਿਆ। ਕਹਿੰਦੇ ਵੀ ਤੂੰ ਬਹਿ ਗਿਆ? ਕਹਿੰਦੇ ਮੈਂ ਵੀ ਤਾਂ ਤੁਹਾਡਾ ਦਿਮਾਗ ਦਿਆਂ, ਵੀ ਤੁਸੀਂ ਉਹਦਾ ਸਤਿਕਾਰ ਇਵੇਂ ਕਿਵੇਂ ਕਰਦੇ ਹਾਂ? ਕਹਿੰਦੇ ਉਹਦਾ 30 ਮਾਰਕਾਂ ਸੀ। ਕਹਿੰਦੇ ਆ ਪਰਨੇ ਦੀ ਗੰਢ ਖੋਲ੍ਹ ਕੇ ਦੇ ਲਓ, ਘੱਟ ਤਾਂ ਨਹੀਂ ਹੈਗੀਆਂ ਮੱਖੀਆਂ ਸੀ 30। ਇਸ ਤਰ੍ਹਾਂ ਕਹੀ ਤਾਂ ਇਸ ਤਰ੍ਹਾਂ ਹੀ 30 ਮਾਰਕਾਂ ਬਣਦੇ ਨਾ। ਕਹਿੰਦੇ ਵੀ ਜੇ ਕੁਛ ਨੇ ਇੱਕ ਕੰਮ ਕਰਤਾ, ਪਰਮੇਸ਼ੁਰ ਦੀ ਵਡਿਆਈ ਇਹਦੇ ਨਾਲ ਨਹੀਂ, ਪਰਮੇਸ਼ੁਰ ਅਤੇ ਆਪਣੀ ਵਡਿਆਈ ਨਾ ਆਪੇ ਹੀ ਵੱਡਾ। ਇਹ ਤਾਂ ਛੋਟੇ ਛੋਟੇ ਕੰਮ ਹੈ, ਉਹਦੇ ਵਾਸਤੇ ਕੁਛ ਵੀ ਨਹੀਂ ਹੈਗੇ। ਸੋ ਇਸ ਵਾਸਤੇ ਇਹਦੇ ਵਿੱਚ ਮਹਾਰਾਜ ਨੇ ਸਮਝਾਇਆ ਕਿ ਪਰਮੇਸ਼ੁਰ ਪਹਿਲਾਂ ਵੀ ਵੱਡਾ ਸੀ, ਹੁਣ ਵੀ ਵੱਡਾ ਹੈ, ਅਗਾਹਾਂ ਵੀ ਵੱਡਾ ਹੈ। ਉਹਦੀ ਵਡਿਆਈ ਵਿੱਚ ਹਾਂਜੀ ਜੇ ਕੋਈ ਕੰਮ ਕਰਤਾ, ਉਹਦੇ ਨਾਲ ਵੱਧ ਨਹੀਂ ਗਿਆ ਅਤੇ ਜਾਂ ਘੱਟ ਨਹੀਂ ਗਿਆ, ਵੱਡਾ ਨਾ ਹੋਵੇ ਘਾਟ ਹੋਣ। ਉਹ ਕਹਿੰਦੇ ਨਾ ਉੱਥੇ ਜਿਲ੍ਹੇ ਆਪਣੇ ਉਹ ਅਤੇ ਸਾਧ ਸਿੰਘ ਸਿੱਧਾਂ ਦੀਆਂ ਛਗਤੀਆਂ ਖੋਲ੍ਹੀਆਂ ਸੀ ਨਾ, ਡਰਾਮੇਬਾਜ਼ੀ ਬਹੁਤ ਕਰਨ ਲੱਗੇ ਸੀ ਸ਼ਿਵਰਾਤਰੀ ਦੇ ਮੇਲੇ 'ਤੇ, ਅਚਲ ਸਾਹਿਬ ਉਹ ਖੋਲ੍ਹੀਆਂ। ਅਤੇ ਫਿਰ ਉਹ ਮਹਾਰਾਜ ਦਾ ਸੇਵਕ ਸੀ, ਕਹਿੰਦੇ ਮਹਾਰਾਜ ਇਹਨਾਂ ਵਿਚਾਰਿਆਂ ਨੂੰ ਵੋਟ ਦਿਓ। ਮਹਾਰਾਜ ਕਹਿੰਦੇ ਇਹ ਕਰਾਮਾਤਾਂ ਪਾ ਕੇ ਲੋਕਾਂ ਨੂੰ ਤੰਗ ਬਹੁਤ ਕਰਦੇ ਸੀ, ਤਾਂ ਕੋਈ ਹੈ? ਕਹਿੰਦੇ ਮਹਾਰਾਜ ਤੁਸੀਂ ਤਾਂ ਸਮੁੰਦਰ ਆ, ਤੁਹਾਡੇ 'ਚ ਪਾਣੀ ਦੀ ਬੂੰਦ ਪੈ ਜਾਏ ਅਤੇ ਸਮੁੰਦਰ ਨੂੰ ਫਰਕ ਪੈਣਾ ਨਹੀਂ, ਵਿੱਚੋਂ ਬੂੰਦ ਕੱਢ ਲੈ ਅਤੇ ਕੱਢਣਾ ਫਰਕ ਨਹੀਂ ਪੈਣਾ, ਕੱਢਣਾ ਵੀ ਫਰਕ ਨਹੀਂ ਪਾਉਣਾ, ਵਿੱਚ ਰਲਾਉਣਾ ਨਹੀਂ ਪੈਣਾ। ਤੁਸੀਂ ਤਾਂ ਸਾਗਰ ਇਹਨਾਂ ਵਿਚਾਰਿਆਂ ਕੋਲ ਮਾੜੀ ਮਾੜੀਆਂ ਹੈਗੀਆਂ, ਕਿੰਨੇ ਇਹਨਾਂ ਨੇ ਅਡੰਬਰ ਕਰ ਕਰਕੇ ਕਿਰਪਾ ਕਰ ਦਿਓ। ਕਹਿੰਦੇ ਚੰਗਾ, ਫਿਰ ਤੂੰ ਸਾਡੇ ਬਚਨ ਦਾ ਅਧਿਕਾਰੀ ਆ, ਤੇਰਾ ਬਚਨ ਨਹੀਂ ਮੋੜਦੇ। ਮਹਾਰਾਜ ਨੇ ਫਿਰ ਉਹਨਾਂ ਦੀਆਂ ਉਹ ਸ਼ਕਤੀਆਂ ਜਿਹੀਆਂ ਉਹਨਾਂ ਨੂੰ ਮੋੜ ਦਿੱਤੀਆਂ ਸੀ। ਸੋ ਇਸ ਕਰਕੇ ਮਹਾਰਾਜ ਤੇ ਸਰਭਾਗਿਆ ਸਮਰੱਥਿਆ ਸਰਵ ਸ਼ਕਤੀਮਾਨ ਆ, ਇਹ ਪਰਮਾਤਮਾ ਦੀ ਮਹਾਨ ਸ਼ਕਤੀ ਦਾ ਵਰਣਨ ਕਰਦਿਆਂ ਦੱਸਿਆ, ਆਪਣੇ ਵਰਗਾ ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜਾ। ਹੇ ਮਾਲਕ, ਜਿਸ ਤਰ੍ਹਾਂ ਦੇ ਤੁਸੀਂ ਆਪ ਆ, ਉਸ ਤਰ੍ਹਾਂ ਦੇ ਤੁਸੀਂ ਆਪੇ ਆ, ਤੁਹਾਡੇ ਬਰਾਬਰ ਕਿਸੇ ਹੋਰ ਦੀ ਉਪਮਾ ਦੇਣੀ ਬਣਦੀ ਨਹੀਂ ਅਤੇ ਨਾ ਉਪਮਾ ਦੇਣਾ ਕੋਈ ਤੇਰੇ ਵਰਗਾ ਹੋ ਸਕਦਾ। ਸੋ ਸਾਧ ਸੰਗਤ ਜੀ, ਇਹ ਸਾਰਾ ਇਹਦਾ ਭਾਵ ਸੀ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਪਵਿੱਤਰ ਵਿਚਾਰ ਸਾਡੇ ਹਿਰਦੇ ਵਿੱਚ ਨਿਵਾਸ ਕਰੇ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸੇਵਾਦਾਰਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਈ ਸੰਗਤ ਨੂੰ ਜੀ ਆਇਆ, ਗੁਰੂ ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ, ਔਰ ਪੰਥ ਵਿੱਚ ਏਕਤਾ ਪਾਕ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹਾਂਜੀ,
ਰਤਨ ਪਾਏ ਧਰੇ ਖੀਰ ਮੱਥਿਆ, ਹੋਰ ਪਖਲਾਏ ਜੇ ਅਸੀਂ ਕੀਆ, ਕਹਿ ਨਾਨਕ ਛਪੈ ਕਿਉਂ ਛਪਿਆ, ਏਕੀ ਏਕੀ ਵੰਡ ਦਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।